ਭਾਰ ਕੇ ਮੂਰਤ ਹੈ ਜਗ ਆਇਓ ਆਦ ਕਰਮ ਗੁਰਦੇਵ ਕਹੁ ਬੰਦਨ ਵਾਹਿਗੁਰੂ ਮੁਖ ਮਾਹਿ ਉਚਾਰੇ ਦੁਇ ਕਰ ਜੋਰ ਕਰਮ ਚਰਣਾ ਪਰ ਜਾਉਂ ਸਦਾ ਗੁਰ ਕੋ ਬਲਿਹਾਰੀ ਆਮ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮੈਂ ਧਾਰੇ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਹੀ ਦਰਬਾਰੀ ਡੰਡੋਤ ਬੰਦਨ ਅੰਕਵਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਭੂਖ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਆਂਦ ਰਖੈ ਪਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪੁਰਸ਼ੋਤਮ ਪਰੰਪਰਾ ਨਾਥ ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਆਸ ਜੋਰ ਪ੍ਰਣਾਮ ਜਿਸ ਕਰਣਾ ਤੇ ਵੜਿਆਗੀ ਭਾਵ ਹੈ ਗਤ ਵਿਸ਼ਰਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪਹਿਲਾ ਕਾਜੀ ਕਾਬੁਰ ਦੇ ਦੁਹਿਲੀ ਉਪਜੈ ਜਿਨਸੈ ਦੁਖ ਪਾਈ ਇਉ ਜਗ ਸਾਗਰ ਉੱਤਰ ਕਿਉਂ ਤਰੀਐ ਬਿਨ ਹਰ ਗੁਰ ਪਾਰ ਨਾ ਪਾਈ ਕਾਜੀ ਕਾਬੁਰ ਦੇ ਦੁਹਿਲੀ ਉਪਜੈ ਬਿਨਸੈ ਦੁਖ ਪਾਈ ਇਉ ਜਗ ਸਾਗਰ ਉੱਤਰ ਕਿਉਂ ਤਰੀਐ ਬਿਨ ਹਰ ਗੁਰ ਪਾਰ ਨਾ ਪਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਰਮ ਪਵਿੱਤਰ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਸਾਧ ਸੰਗਤ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਦੀ ਸ਼ੋਭ ਨਾਲ ਪਵਿੱਤਰ ਹੋਏ ਸਥਾਨ ਗੁਰਦੁਆਰਾ ਸ੍ਰੀ ਮੇਰ ਸਾਹਿਬ ਜੀ ਵਿਖੇ ਹਾਜ਼ਰੀ ਭਰਦੇ ਹੋਏ ਬੜੇ ਪਿਆਰ ਅਦਭੁਤ ਸਤਿਕਾਰ ਦੇ ਸਰਤ ਅੰਮ੍ਰਿਤ ਵੇਲੇ ਤੋਂ ਹੁਣ ਤੱਕ ਚੱਲ ਰਹੀ ਸਥਾਨ ਦੀ ਮਰਿਆਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਸ੍ਰੀ ਆਸਾ ਜੀ ਦੀ ਵਾਰਤਾ ਸੰਪੂਰਨ ਕੀਰਤਨ ਰਜਸ ਅਤੇ ਚੱਲ ਰਹੀ ਲੜੀ ਵਾਰ ਅੰਮ੍ਰਿਤ ਰੂਪ ਗੁਰਬਾਣੀ ਦੀ ਕਥਾ ਵਿਚਾਰ ਸ਼ਰਵਣ ਕਰਨ ਵਾਸਤੇ ਆਪ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਮ੍ਰਿਤ ਰੂਪ ਇਹ ਕਥਾ ਹੈ ਜੋ ਪਰੰਪਰਾ ਗੁਰੂ ਮਹਾਰਾਜ ਨੇ ਆਪ ਪਹਿਲੇ ਪਾਤਸ਼ਾਹ ਵੇਲੇ ਦੀ ਆਰੰਭ ਹੋਈ ਹੈ ਭਾਈ ਬਾਲਾ ਸਾਹਿਬ ਜੀ ਦੀ ਪੁਰਾਤਨ ਜਨਮ ਸਾਖੀ ਪੜ੍ਹਨ ਤੋਂ ਇਹ ਵਿਚਾਰ ਪ੍ਰਾਪਤ ਹੁੰਦੇ ਹਨ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਜਿੱਥੇ ਵੀ ਇੱਕ ਯਸਮਾਂ ਦੇ ਭਲੇ ਵਾਸਤੇ ਪਹੁੰਚੇ ਅੰਮ੍ਰਿਤ ਰੂਪ ਗੁਰਬਾਣੀ ਦਾ ਆਪਣੇ ਪਾਵਨ ਮੁਖਾਰ ਬਿੰਤੋਂ ਸ੍ਰੀ ਮਰਦਾਨਾ ਜੀ ਭਾਈ ਬਾਲਾ ਜੀ ਦੇ ਸਹਿਤ ਕੀਰਤਨ ਹੋਇਆ ਸ਼ਬਦ ਦਾ ਜੋ ਕਾਇਮ ਸੀ ਸਰਵਣ ਕਰਕੇ ਸਰੋਤਿਆਂ ਦੇ ਮਨ ਕੀਲੇ ਜਾਂਦੇ ਸਨ, ਧਿਆਨ ਡਿੱਗ ਜਾਂਦਾ ਸੀ, ਕਿਉਂਕਿ ਨਾਦ ਵਿੱਚ ਬੜੀ ਬਰਕਤ ਹੈ। ਹਰਮ ਜੋ ਪੰਡੇੜ ਦੇ ਸ਼ਬਦ ਉੱਪਰ ਮਸਤ ਹੁੰਦਾ ਹੈ, ਸੱਪ ਵੀ ਬੀਂ ਜਦੋਂ ਵੱਜਦੀ ਹੈ ਉਹ ਵੀ ਭਾਵੇਂ ਜ਼ਹਿਰੀਲਾ ਜਾਨਵਰ ਹੈ ਮਿਲਣ ਲੱਗ ਜਾਂਦਾ ਹੈ। ਇਸ ਦਾ ਪ੍ਰਭਾਵ ਸਾਰੇ ਜੀਵ ਜੰਤੂਆਂ 'ਤੇ ਮਨੁੱਖਾਂ 'ਤੇ ਵੀ ਹੈ। ਦੇਵਤਿਆਂ ਦਾ ਪ੍ਰਸੰਗ ਪੜੋ, ਉੱਥੇ ਵੀ ਟਾਉਣਾ ਛਾਉਣਾ ਗੰਧਰਵਾਂ ਦਾ ਜ਼ਿਕਰ ਹੁੰਦਾ ਹੈ। ਭਗਵਾਨ ਵਿਸ਼ਨੂੰ ਦੇ ਨਾਗ ਕਟਤੁੰਬਰ ਆਦਿਕ ਰਾਗੀਆਂ ਦੇ ਪ੍ਰਸੰਗ ਪੁਰਾਣਾਂ 'ਚ ਮਿਲਦੇ ਹਨ। ਸੁਰਸਤੀ ਜੋ ਬਾਗਬਾਣੀ ਹੈ ਉਹਦੇ ਹੱਥ 'ਚ ਵੀ ਬੀਣਾ ਲਿਖਾਈ ਗਈ ਹੈ। ਸਾਰਸਤੀ ਕਰ ਬੇਣਵਤੀ, ਗੁਰੂ ਮਹਾਰਾਜ ਨੇ ਵੀ ਨਿਰੰਕਾਰ ਦੇ ਜਸ ਨੂੰ ਬੜੀ ਮਾਨਤਾ ਦਿੱਤੀ ਹੈ। ਇਸਲਾਮ ਮਤ ਵਾਲੇ ਸਰੋਤ ਦੇ ਕੁਝ ਵਿਰੋਧੀ ਹਨ, ਗੁਰੂ ਮਹਾਰਾਜ ਨਾਲ ਵੀ ਇਸ ਵਿਸ਼ੇ 'ਤੇ ਚਰਚਾ ਹੋਈ ਅਤੇ ਗੁਰੂ ਮਹਾਰਾਜ ਨੇ ਬਚਨ ਕੀਤਾ ਮੁਹੰਮਦ ਸਾਹਿਬ ਜੀ ਨੇ ਕਿਹੜੀ ਸਰੋਤ ਬਾਰੇ ਬਚਨ ਕੀਤਾ ਹੈ, ਜਿਹਦੇ ਅੰਦਰ ਮਨ ਦੇ ਅੰਦਰ ਕੋਈ ਵਿਕਾਰ ਪੈੜੇ ਫੁਰਨੇ ਪੈਦਾ ਹੁੰਦੇ ਨੇ। ਜਿਸ ਤਰ੍ਹਾਂ ਅੱਜ ਕੱਲ੍ਹ ਗੰਦੇ ਰਿਕਾਰਡ ਹਨ, ਗੰਦੀਆਂ ਫਿਲਮਾਂ ਹਨ, ਉੱਥੇ ਵੀ ਗੀਤ ਗਾਏ ਜਾਂਦੇ ਹੈ, ਉਹ ਮਨ ਨੂੰ ਚੰਚਲ ਕਰਨ ਵਾਲੇ ਹੈ। ਉਹਨਾਂ ਵਾਸਤੇ ਤਾਂ ਗੁਰੂ ਮਹਾਰਾਜ ਨੇ ਵੀ ਵਰਜਿਆ ਹੈ, ਇਸੇ ਤਰ੍ਹਾਂ ਉਹਨਾਂ ਮਹਾਂਪੁਰਖਾਂ ਨੇ ਵੀ ਉਹਦੇ ਵਾਸਤੇ ਰੋਕਿਆ ਜਿਹਦੇ ਵਿੱਚ ਨਿਰੰਕਾਰ ਪਰਮਾਤਮਾ ਦੀ ਉਸਤਤ ਹੋਵੇ, ਵਡਿਆਈ ਹੋਵੇ, ਉਹਦੀ ਤਾਂ ਮਹਿਮਾ ਹੈ। ਇਸ ਵਾਸਤੇ ਇਹ ਬਾਣੀ ਦੀ ਜੋ ਧੁਨ ਆ ਇਹਦੇ ਅੰਦਰ ਬੜੀ ਬਰਕਤ ਹੈ, ਧਿਆਨ ਨੂੰ ਇਕਾਗਰ ਕਰ ਦਿੰਦੀ ਹੈ। ਉਹ ਫਿਰ ਜਦੋਂ ਰਬਾਬ ਵੱਜਦਾ ਸੀ, ਪਾਤਸ਼ਾਹ ਸ਼ਬਦ ਪੜ੍ਹਦੇ ਸਨ, ਸਰੋਤਿਆਂ ਦੇ ਮਨ ਟਿਕ ਜਾਂਦੇ ਸੀ। ਫਿਰ ਉਹਨਾਂ ਵੱਲੋਂ ਪ੍ਰਾਰਥਨਾ ਹੁੰਦੀ ਸੀ ਕਿ ਸ਼ਬਦ ਸੁਣ ਕੇ ਮਨ ਨੂੰ ਬੜਾ ਪ੍ਰਸੰਨਤਾ ਆਨੰਦ ਪ੍ਰਾਪਤ ਹੋਇਆ, ਇਹਦਾ ਪਰਮਾਰਥ ਅਰਥ ਸਮਝਾਓ। ਫਿਰ ਮਹਾਰਾਜ ਕਿਰਪਾ ਕਰਕੇ ਬਿਨਾਂ ਸ਼ਬਦ ਗਾਇਆ ਜਾਂਦਾ ਸੀ, ਉਸ ਦੀ ਵਿਆਖਿਆ ਜੋ ਹੈ ਆਪ ਆਪਣੀ ਪਾਵਨ ਰਸਨਾ ਤੋਂ ਕਿਰਪਾ ਕਰਦੇ ਸਨ। ਇਸੇ ਪ੍ਰਕਾਰ ਦੂਸਰੇ ਗੁਰੂ ਸਾਹਿਬਾਨ ਬਖਸ਼ਿਸ਼ ਕਰਦੇ ਰਹੇ ਔਰ ਮਹਾਰਾਜ ਦੇ ਗੁਰਸਿੱਖਾਂ 'ਤੇ ਵੀ ਕਿਰਪਾ ਹੋਈ, ਭਾਈ ਬਾਲਾ ਸਾਹਿਬ ਕਿਤਨੇ ਵਿਚਿੱਤਰ ਦਿਮਾਗ ਵਾਲੇ ਮਹਾਂਪੁਰਖ ਹਨ ਜਿਨ੍ਹਾਂ ਨੇ ਗੁਰੂ ਮਹਾਰਾਜ ਦਾ ਸਾਰਾ ਇਤਿਹਾਸ ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਵਿੱਚ ਖਡੂਰ ਸਾਹਿਬ ਭਾਈ ਬੈੜਾ ਮੁਖਾ ਜੋ ਸੁਲਤਾਨਪੁਰ ਦੇ ਵਿਦਵਾਨ ਸਨ ਉਹਨਾਂ ਦੁਆਰਾ ਅੰਕਿਤ ਕਰਾਇਆ ਭਾਈ ਬਾਲਾ ਸਾਹਿਬ ਨੂੰ ਸਾਰੀ ਵਿਆਖਿਆ ਔਰ ਸ਼ਬਦ ਸਾਖੀਆਂ ਚੇਤੇ ਸੀ ਤਾਂ ਹੀ ਕਰਵਾਇਆ ਕਿਉਂਕਿ ਹੋਰ ਤਾਂ ਹਜ਼ੂਰੀ ਇੰਨਾ ਬਜੁਰਗ ਸੇਵਾਦਾਰ ਨਹੀਂ ਸੀ ਸ੍ਰੀ ਮਰਦਾਨਾ ਜੀ ਪਹਿਲਾਂ ਬਚਪਨ ਚਲੇ ਹੋਏ ਸੀ ਇਸੇ ਤਰ੍ਹਾਂ ਫਿਰ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ 'ਚ ਵੀ ਐਸੇ ਸੇਵਾਦਾਰਾਂ ਦੇ ਜ਼ਿਕਰ ਆਉਂਦੇ ਹੈ ਗੁਰੂ ਅਮਰਦਾਸ ਸਾਹਿਬ ਨੇ ਤੇ ਵਧੇਰੇ ਕਿਰਪਾ ਕੀਤੀ ਹੈ ਬਾਬਾ ਮੋਹਨ ਜੀ ਬੜੇ ਵਿਦਵਾਨ ਸਨ ਔਰ ਇਸੇ ਤਰ੍ਹਾਂ ਹੀ ਫਿਰ ਮਹਾਰਾਜ ਬਾਬਾ ਬੁੱਢਾ ਸਾਹਿਬ ਤੇ ਜੀਆਂ ਗੁਰੂ ਸਾਹਿਬਾਂ ਤੱਕ ਕਿਰਪਾ ਕਰਦੇ ਰਹੇ ਬਾਬਾ ਸਾਹਿਬ ਨਾਲ ਭਾਈ ਗੁਰਦਾਸ ਸਾਹਿਬ ਬਾਈ ਮੰਜੀਆਂ 52-72 ਪੀੜੇ ਇਹ ਕਮਾਈ ਵਾਲੇ ਔਰ ਵਿਦਵਾਨ ਪੁਰਸ਼ਾਂ ਵਾਸਤੇ ਇਹਨਾਂ ਨੇ ਸੇਵਾਵਾਂ ਲਾਈਆਂ ਗਈਆਂ ਇਸੇ ਤਰ੍ਹਾਂ ਦੂਸਰੇ ਗੁਰੂ ਸਾਹਿਬਾਂ ਦੇ ਵੇਲੇ ਪੰਚਮ ਪਾਤਸ਼ਾਹ ਚੁੱਕੇ ਇੱਥੇ ਵੈਬੰਧਤਾ ਬਾਣੀ ਦਾ ਕਿਰਪਾ ਕਰ ਦਿੱਤੀ ਤਰ੍ਹਾਂ ਛੇਵੇਂ ਪਾਤਸ਼ਾਹ ਸੱਤਵੇਂ ਅੱਠਵੇਂ ਨੌਵੇਂ ਦਸਵੇਂ ਪਾਤਸ਼ਾਹ ਨੇ ਤੇ ਫਿਰ ਬਾਬਾ ਜੀ ਤਲਵੰਡੀ ਦਮਦਮਾ ਸਾਹਿਬ ਇਸ ਰੂਪ ਦੀ ਸਾਰੀ ਵਿਆਖਿਆ ਆਪਣੇ ਮੁਖਾਰਵਿੰਦ ਤੋਂ ਕੀਤੀ ਹੈ ਬਿਆੰਤ ਗੁਰਮੁਖ ਪਿਆਰਿਆਂ ਨੇ ਅਰਥ ਸੁਣੇ ਪੜ੍ਹੇ 48 ਸਿੰਘਾਂ ਦੇ ਤਾਂ ਨਾਂ ਵੀ ਮਿਲਦੇ ਹੈ ਸੰਪਰਦਾਵਾਂ ਟਕਸਾਲਾਂ ਜਿਹੜੀਆਂ ਚਲੀਆਂ ਜਿਹਨਾਂ ਤੋਂ ਸੀਨੇ ਵਸੀਨੇ ਪਾਠ ਦੀ ਸੰਥਿਆ ਰਾਗਾਂ ਬਾਰੇ ਔਰ ਕਥਾ ਪ੍ਰਸੰਗ ਬਾਰੇ ਰਮਾਨੀਆਂ ਦੇ ਜਿਹੜੇ ਭੇਦ ਹੈ ਉਹਨਾਂ ਦੁਆਰਾ ਗਾਂ ਅਤੇ ਗਾਂ ਸੰਗਤ ਨੂੰ ਮਿਲਦੇ ਰਹੇ ਮਿਲ ਰਹੇ ਇਸ ਵਾਸਤੇ ਪਰੰਪਰਾ ਮਹਾਰਾਜ ਆਪ ਚਲਾ ਕੇ ਆਇਆ ਕਥਾ ਕੀਰਤਨ ਸੁੱਖ ਦਾ ਸੁੱਖ ਦੇਣ ਵਾਲੇ ਕਿਉਂਕਿ ਜਿੰਨਾ ਚਿਰ ਅਰਥ ਨਾ ਪਤਾ ਲੱਗੇ ਤੇ ਅਨਰਥ ਤੋਂ ਆਪਾਂ ਬਚ ਨਹੀਂ ਸਕਦੇ ਫਿਰ ਉਹਦੀ ਕਮਾਈ ਕਰਨੀ ਉਹ ਸੰਸਾਰ ਜੀਵਨ ਢਾਲਣਾ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਇਸ ਨਗਰ 'ਚ ਉਹਨਾਂ ਨੇ ਚਰਨ ਪਾਏ ਪਵਿੱਤਰ ਅਸਥਾਨ ਇਤਿਹਾਸਕ ਸਥਾਨਾਂ 'ਤੇ ਇਹ ਮਰਿਆਦਾ ਚੱਲ ਰਹੀ ਹੈ ਪਿੰਡਾਂ ਤੋਂ ਜ਼ਿਲ੍ਹੇ ਪਿੰਡ ਜਿੱਥੇ ਕਿਤੇ ਮੇਰੇ ਨਿਤਨੇਮ ਜਾਂ ਸ੍ਰੀ ਆਸਾ ਜੀ ਮਾਰ ਦਾ ਸੰਪੂਰਨ ਕੀਰਤਨ ਹੋਵੇ ਜਾਂ ਬਾਣੀ ਦੀ ਇਤਿਹਾਸ ਦੀ ਕਥਾ ਬਹੁਤ ਘੱਟ ਹੈ ਜਿਹੜੇ ਨਗਰ ਕੋਈ ਅੰਪਰਦਾਇਕ ਟਕਸਾਲੀ ਕੋਈ ਮਹਾਂਸਾਮ ਜਾਂਦੇ ਆ ਨਹੀਂ ਚੰਗ ਹੋਏਗਾ ਉਹ ਪਤਾ ਨਹੀਂ ਤਾਂ ਬਹੁਤ ਘੱਟ ਹੈ ਪਰ ਗੁਰੂ ਮਹਾਰਾਜ ਦੀ ਮਿਹਰ ਦਾ ਸਦਕਾ ਇਸ ਭਾਗ ਆਪ ਜੀ ਨੂੰ ਪ੍ਰਾਪਤ ਹੁੰਦਾ ਹੈ ਜਿਤਨੇ ਕੀਰਤਨ ਔਰ ਦੋਨੋਂ ਵੇਲੇ ਕਥਾ ਔਰ ਸੰਗਰਾਮ ਵਸਿਆ ਬਣਿਆ ਜਾਣ ਵਾਲੇ ਮਹਾਂਪੁਰਬਾਂ 'ਤੇ ਵੀ ਦੀਵਾਨ ਸਜਦੇ ਹੈ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਉੱਪਰ ਉੱਤੇ ਪਈ ਅੰਤਾ ਜੋ ਗਿਆ ਜੋ ਰਜ਼ਾਨਾ ਹੈ ਸਮਾਂ ਕੱਢਦੇ ਹੈ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਆ ਕੇ ਨਤਮਸਤਕ ਹੋ ਕੇ ਸਤਿਗੁਰਾਂ ਦੇ ਚਰਨਾਂ 'ਚ ਸੱਜ ਕੇ ਅੰਮ੍ਰਿਤ ਰੂਪ ਬਾਣੀ ਦੀ ਕਥਾ ਸਰਵਣ ਕਰਕੇ ਸਾਨੂੰ ਸਫਲ ਬਣਾਉਂਦੇ ਨੇ ਕਿਉਂਕਿ ਗੁਰੂ ਘਰ ਦੇ ਅੰਦਰ ਸਾਰੇ ਹੀ ਤੱਤ ਰੱਖੇ ਹੈ ਲੰਗਰ ਦੀ ਸੇਵਾ ਵੀ ਹੈ ਆਏ ਹੋਏ ਦੀ ਰਿਹਾਇਸ਼ ਵੀ ਹੈ ਬਾਹਰ ਸੇਵਾ ਵੀ ਚੱਲ ਰਹੀਆਂ ਅਤੇ ਹੋਰ ਵੀ ਗ੍ਰੰਥ ਸੇਵਾਵਾਂ ਗੁਰੂ ਮਹਾਰਾਜ ਦੀ ਸੇਵਾ ਕਥਾ ਕੀਰਤਨ ਪਾਠ ਇਹ ਮਹਾਰਾਜ ਦੀ ਬਖਸ਼ਿਸ਼ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਵਿੱਚੋਂ ਵਿਚਾਰ ਆਰੰਭ ਹਨ ਸਾਰੀਆਂ ਸੰਗਤਾਂ ਪਾਈ ਮਨ ਵਿਅਕਤੀ ਦੀ ਇਕਾਗਰਤਾ ਰਸਨਾ ਦੀ ਪਵਿੱਤਰਤਾ ਵਾਸਤੇ ਗਜ ਵਜ ਕੇ ਬੋਲੋ ਸਤਨਾਮ
ਸ੍ਰੀ ਵਾਹਿਗੁਰੂ ਆਸਾ ਮਹੱਲਾ ਪਹਿਲਾ
ਪਹਿਲੇ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਮਕਾਰ ਮਿਲ ਤੋਂ ਵਿਚਾਰੀ ਹੋਈ ਬਾਣੀ ਦਾ ਵਿਚਾਰ ਸਰਵਣ ਕਰਨਾ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਅਵਤਾਰ ਰਾਜੇ ਕੋਈ ਦੀ ਤਲਵੰਡੀ ਧਾਰਿਆ ਬੋਧੀਖਾਨਾ ਇੱਥੇ ਔਰ ਇਸ ਤਰ੍ਹਾਂ ਸੱਚਖੰਡ ਜਾਣਾ ਮੂਲ ਮੰਤਰ ਦੀ ਰਾਤ ਬਖਸ਼ਿਸ਼ ਕਰਨੀ ਔਰ ਗ੍ਰਹਿਸਥੀ ਜੀਵਨ ਇੱਥੋਂ ਫਿਰ ਸਾਧਨ ਕਰ ਰਿਹਾ ਸੰਤ ਪਾਠ ਉੱਥੋਂ ਸੰਤਾਂ ਵਾਲਾ ਬਾਣਾ ਭਾਗ ਤੁਰੇ ਪੂਰਾ ਨਵੇਂ ਸੰਤਾਂ ਦਾ ਘਾਟ ਰਸਤਾ ਚਾਰ ਲਸੀਆਂ ਆਰੰਭ ਕੀਤੀਆਂ ਔਰ ਸਾਰੇ ਬੜਾ ਭਾਰੀ ਧਰਮ ਦਾ ਚੱਕਰ ਚਲਾਇਆ ਕਿ ਕਰਤਾਰਪੁਰ ਸਾਹਿਬ ਕੀਤੀ ਕੀਤੀ ਔਰ ਉੱਥੋਂ ਹੀ ਪਰਖ ਹੋਈ ਸਿੱਖੀ ਦੀ ਭਾਈ ਰਹਿਣਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਬਖਸ਼ਿਸ਼ ਹੋਈ ਜੋਤੀ ਜੋਤ ਸਮਾਏ ਇਤਿਹਾਸ ਧੰਨ ਗੁਰੂ ਨਾਨਕ ਸਾਹਿਬ ਦਾ ਬਹੁਤ ਵੱਡਾ ਇਤਿਹਾਸ ਜਦੋਂ ਰਾਮ ਰਾਏ ਜੀ ਦਿੱਲੀ ਗਏ ਔਰੰਗਜ਼ੇਬ ਨੇ ਮਹਾਰਾਜ ਨੂੰ ਬੁਲਾਇਆ ਸੀ ਮਹਾਰਾਜ ਦਾ ਪੜ੍ਹਨ ਸੀ ਨਿਆਮਲੇ ਦਰਸ਼ਨ ਦੇ ਸ਼੍ਰੀ ਰਾਮ ਰਾਏ ਨੂੰ ਬਰਕਤਾਂ ਦੇ ਕੇ ਭੇਜਿਆ ਉੱਥੇ ਬਹੁਤ ਸਾਰੇ ਪ੍ਰਸ਼ਨ ਉੱਤਰ ਚੱਲਦੇ ਹਨ ਇਹ ਵੀ ਹੈ ਮਲਾਣਿਆਂ ਵੱਲੋਂ ਕਿ ਮੁਹੰਮਦ ਸਾਹਿਬ ਜੀ ਨੇ ਸਰੋਤ ਬੰਦ ਕੀਤੀ ਹੈ ਅਤੇ ਗੁਰੂ ਨਾਨਕ ਸਾਹਿਬ ਨੇ ਇਹ ਅਨੁਰਾਗ ਨੂੰ ਫਿਰ ਕਾਇਮ ਕੀਤਾ ਉਹਨੇ ਮਹਾਰਾਜ ਦੀ ਨਿੰਦਿਆ ਕੀਤੀ ਉਹ ਜਵਾਨ ਬੰਦ ਹੋ ਗਈ ਸੀ ਫਿਰ ਸ਼੍ਰੀ ਰਾਮ ਰਾਜ ਤੋਂ ਵਾਪੀ ਮੰਗੀ ਸੀ ਰਾਮਦੇਵ ਨੇ ਵਿੱਚੇ ਫਿਰ ਜਵਾਨ ਖੁੱਲ੍ਹੀ ਸੀ ਸੋਏ ਸਵਾਸ ਤੇ ਗੁਰੂ ਸਾਹਿਬ ਦੀ ਪਾਵਨ ਬਾਣੀ ਜੋ ਚੱਲ ਰਹੀ ਹੈ ਪਹਿਲੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ
ਕਾਚੀ ਕਾਕਰ ਦੇਹ ਤੁਹੇਲੀ
ਇਹ ਸਰੀਰ ਪੰਜਾਂ ਤੱਤਾਂ ਦੀ ਮਿੱਟੀ ਦਾ ਬਣਿਆ ਆਕਾਸ਼ ਵਾਯੂ ਤੇ ਅੱਗ ਗਿਆ ਪਾਣੀ ਹੈ ਧਰਤੀ ਹੈ। ਇਹ ਸਰੀਰ ਨੂੰ ਕੱਚੀ ਉਗਾਕਰ ਗਿਆ ਜਿਵੇਂ ਕੱਚੀ ਘੜੀ ਹੈ ਨਾ, ਮਾੜੀ ਜਿਹੀ ਠੋਕਰ ਲਾ ਦੇ ਟੁੱਟ ਜਾਂਦੀ। ਇਹ ਸਰੀਰ ਦਾ ਜਿਵੇਂ ਇਤਨਾ ਕੁ ਲਾਗੇ ਠੰਡਾ ਅਤੇ ਇਹਦੇ ਹੁਣ ਇਨਸਾਨ ਬੜੀ ਖੁਸ਼ੀ ਵਿਆਹ ਸ਼ਾਦੀ ਜਾਂ ਹੋਰ ਖੁਸ਼ੀਆਂ ਦੇ ਕਈ ਸਮਾਗਮ ਜਾਂਦਾ, ਖੁਸ਼ੀਆਂ ਮਨਾਉਂਦਾ ਹੁੰਦਾ, ਕੋਈ ਐਕਸੀਡੈਂਟ ਹੋ ਜਾਂਦਾ, ਖੁਸ਼ੀ ਸਾਰੇ ਗਰਮੀ ਵਿੱਚ ਹੀ ਬਦਲ ਜਾਂਦੀ। ਕਿੱਥੇ ਹੱਸਦੇ ਦੁੱਸਦੇ ਰਹੇ ਸੀ, ਕਿੱਥੇ ਰੋਣਾ ਪਿੱਟਣਾ ਪੈ ਜਾਂਦਾ। ਵਿਦੇਸ਼ ਜਾਣ ਦੇ ਮਾਂ ਪਿਓ ਏਅਰਪੋਰਟ ਚੜ੍ਹਾਉਣ ਜਾਂਦੇ ਆ, ਉੱਥੇ ਕਈ ਵਾਰ ਅਸੀਂ ਦੁਰਘਟਨਾ। ਵਿਦੇਸ਼ 'ਤੇ ਕੀ ਜਾਣਾ, ਇਸ ਦੇਸ਼ 'ਚੋਂ ਵੀ ਪੁੱਛਦਾ ਸਾਰਾ ਵੱਧ ਜਾਂਦਾ ਪੂਰੇ ਰੰਗ ਜਿਵੇਂ ਉਹਨੂੰ ਪਾਉਂਦਾ। ਮਨ ਕੀ ਮਨ ਹੀ ਮਾਂ ਰਹੀ, ਮਾਰ ਭਜਨ ਤੀਰਥ ਸੇਵੈ ਛੋਟੀ ਕਾਲ ਗਏ। ਮਨ ਦੀਆਂ ਮਨ 'ਚ ਇਹ ਲੱਗ ਜਾਂਦਾ ਬਹੁਤ ਗੱਲ ਕਰਦਾ, ਇਹ ਕਰਾਂਗਾ ਉਹ ਕਰਾਂਗਾ, ਉਹਦੇ ਹੁਕਮ ਬਿਨਾਂ ਕੁਛ ਵੀ ਨਹੀਂ ਹੁੰਦਾ। ਉਹਦੇ ਭਾਣੇ ਰਜ਼ਾ ਵਿੱਚ ਇਹ ਹੈ, ਇਹ ਦੇਹ ਜਿਹੜੀ ਹੈ ਕਾਚ ਮਗਰੀਆ ਅੰਬ ਮਜਰੀਆ, ਕੱਚੀ ਘੜੀ 'ਚ ਪਾਣੀ ਪਾਇਆ, ਟੁੱਟ ਗਈ 'ਚ ਪਾਣੀ ਵੀ ਗਿਆ ਆਇਆ। ਇਹ ਸਰੀਰ ਰੂਪੀ ਕੱਚੀ ਘੜੀ ਦੇ ਅੰਦਰ ਸਵਾਸਾਂ ਰੂਪੀ ਜਲ ਭਰਿਆ ਹੋਇਆ, ਬਿੱਲੇ ਫੁੱਟ ਜਾਂਦੀ ਹੈ ਅਤੇ ਸਵਾਸ ਕਿੱਥੇ ਹੈ, ਤਨ ਛੂਟੇ ਮਨ ਕਹਾਂ ਸਮਾਈ, ਅਤੇ ਮਨ ਵੀ ਕਿੱਥੇ ਗਿਆ। ਇਸ ਵਾਸਤੇ ਪਾਤਸ਼ਾਹ ਕਹਿੰਦੇ ਹੈ ਇਹ ਜਿਹੜੀ ਸਰੀਰ ਰੂਪੀ ਕੱਚੀ ਘਾਗਰ ਹੈ ਅਤੇ ਬੜੀ ਦੁਹੇਲੀ ਦੋਸਤਰ ਬੜੀ ਕਠਿਨ ਹੈ, ਇਹਨੂੰ ਰੱਖਣ ਵਾਸਤੇ ਤਾਂ ਬੰਦਾ ਬਹੁਤ ਯਤਨ ਕਰਦਾ, ਚੰਗੀਆਂ ਮਿਠਾਈਆਂ ਖਾਂਦਾ, ਤਰ੍ਹਾਂ ਤਰ੍ਹਾਂ ਦੀਆਂ ਗਰਮੀ ਸਰਦੀ ਤੋਂ ਬਚਾਉਣ ਵਾਸਤੇ ਵੀ ਕਿੰਨੇ ਉਪਰਾਲੇ ਕਰਦਾ, ਇਹਦੀ ਰਿਹਾਇਸ਼ ਵਾਸਤੇ ਕਿਤਨੇ ਪੱਕੇ ਪੱਕੇ ਮਕਾਨ ਬਣਾਉਂਦਾ, ਕੋਠੀਆਂ ਬੰਗਲੇ ਮੰਦਰ ਬਣਾਉਂਦਾ, ਪਾਣੀ ਹਾਂਡੇ ਨੂੰ ਕਿਵੇਂ ਲੈਂਟਰ ਪਾ ਪਾ ਸਰੀਆ ਪਾ ਪਾ ਮਜ਼ਬੂਤ ਬਿਲਡਰਾਂ ਤਿਆਰ ਕਰਦਾ। ਉਹ ਬਿਲਡਿੰਗ ਦੀ ਤਾਂ ਮਿਆਦ ਲੱਗੀ, ਇਹ ਜਿਹੜਾ ਰਹਿਣ ਵਾਲਾ ਸਰੀਰ ਹੈ ਇਹਦੀ ਕੋਈ ਮਿਆਦ ਹੈ? ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾ। ਆਦਮੀ ਜਿਹਦਾ ਦਮ ਆ ਗਿਆ ਤੇ ਆਦਮੀ ਹੈ, ਜੇ ਨਾ ਦਮ ਆਇਆ ਤੇ ਇੱਕਦਮੀ ਬਣ ਗਿਆ। ਦਮ ਮੈਨੇ ਸਵਾਸ ਦਾ ਸੋਚ ਕੇ ਨਾ ਰੱਖਿਆ ਨਾ, ਆਦਮੀ ਜਿੱਦਾਂ ਦਮ ਆਉਂਦਾ ਫਿਰ ਹੀ ਆਦਮੀ ਆ। ਜੇ ਦਮ ਸਵਾਸ ਨਿਕਲ ਗਿਆ ਤਾਂ ਕਹਿੰਦੇ ਇੱਕਦਮ ਹੀ ਹੁਣ ਇੱਕਦਮ ਫੂਕੋ ਭਾਈ, ਇਹ ਕੋਈ ਅੜੀ ਗੱਲ ਆ? ਦਿਨ ਕੋਈ ਛੋਟੇ ਆ, ਛੇਤੀ ਕਰੋ ਬਦਲ ਜਾ ਹੋਏ ਹੋਇਆ, ਜਿੱਦਾਂ ਇਸ ਤਰ੍ਹਾਂ ਦੀ ਹੈ। ਸੋ ਇਸ ਵਾਸਤੇ ਪਾਤਸ਼ਾਹ ਕਿਰਪਾ ਕਰਦੇ ਪੜੋ ਫੇਰ
ਕਾਚੀ ਗਾਗਰ ਦੇਹ ਤੁਹੇਲੀ,
ਇਹ ਕੱਚੀ ਗਾਗਰ ਆ, ਜੇ ਸਿਮਰਨ ਨਹੀਂ ਕਰਦੇ ਸੇਵਾ ਨਹੀਂ ਕਰਦੇ, ਇਹ ਦੇਹ ਦੁਆਰਾ ਪਾਪ ਕਰਮ ਕਰਦੇ ਹਾਂ, ਫਿਰ ਇਹ ਦੇਹ ਦੇ ਕੀਤੇ ਕਰਮੀ ਦੇ ਵਾਸਤੇ ਦੁਹੇਲੇ ਬਣ ਜਾਂਦੇ, ਦੁਖੀ ਕਰਨ ਵਾਲੇ ਬਣ ਜਾਂਦੇ। ਪਾਪ ਕਰਮਾਂ ਦੇ ਦੁੱਖ ਹਨ, ਇਸ ਦੇਹ ਨੂੰ ਰੋਗ ਚਿੰਬੜ ਜਾਂਦੇ ਤਰ੍ਹਾਂ ਤਰ੍ਹਾਂ ਦੇ ਬੜੇ ਭਿਅੰਕਰ। ਇਸ ਦੇਹ ਤੋਂ ਇਹ ਅੱਕ ਵੀ ਜਾਂਦਾ, ਥੱਕ ਜਾਂਦਾ, ਪਰ ਜਦੋਂ ਤੱਕ ਉਹ ਕਰਮਾਂ ਦਾ ਹਿਸਾਬ ਕਿਤਾਬ ਪੂਰਾ ਨਹੀਂ ਹੁੰਦਾ, ਉਹ ਰੋਗ ਵੀ ਲੈਂਦੇ ਨੇ, ਨਾਲੇ ਜਾਂਦੇ ਆ ਮਰਨ ਤੱਕ। ਇਹ ਦੇਹ ਕੱਚੀ ਹੈ, ਪਤਾ ਨਹੀਂ ਕਦੋਂ ਦਿਨ ਸਜਾਣੀ ਨਾਸ਼ ਹੋ ਜਾਣੀ ਹੈ। ਅਤੇ ਇਸ ਦੇਹ ਦੁਆਰਾ ਸੇਵਾ ਸਿਮਰਨ ਨਹੀਂ ਕੀਤਾ, ਇਹਦੇ ਦੁਆਰਾ ਕੀਤੇ ਹੋਏ ਮਾੜੇ ਕਰਮਾਂ ਕਰਕੇ ਇਹ ਬੜੀ ਦੇਹ ਦੁਹੇਲੀ ਦੁੱਖ ਵਾਲੀ ਬਣ ਜਾਂਦੀ ਹੈ।
ਉਪਜੈ
ਪੈਦਾ ਹੁੰਦੀ ਹੈ ਕੁਝ ਸਮੇਂ ਲਈ, ਪਰਾਰਾਵ ਦੇ ਮੁਤਾਬਕ ਰਹਿੰਦੀ ਹੈ। ਜਿੰਨਾ ਚਿਰ ਪਰਾਰਾਵ ਦੇ ਹੈ ਉਨਾ ਚਿਰ ਇਹ ਸਰੀਰ ਹੈ। ਜਿਹੜੇ ਪਰਾਰਾਵ ਮੁੱਕ ਜਾਂਦੀ ਹੈ ਫਿਰ ਜਿੰਨੇ ਮਰਜ਼ੀ ਯਤਨ ਕਰ ਲਓ ਰਹਿੰਦੀ ਨਹੀਂ। ਕਿੰਨੇ ਕੁਸ਼ਤੇ ਖਾ ਲਓ, ਦਵਾਈਆਂ ਖਾ ਲਓ ਔਰ ਉਪਜਦੀ ਹੈ, ਬਿਨ ਸੇ ਨਾਸ ਹੋ ਜਾਂਦੀ ਹੈ। ਇਹ ਦੇਹ ਨੂੰ ਰੱਖਣ ਵਾਸਤੇ ਬੜੇ ਬੜੇ ਅਡੰਬਰ ਕੀਤੇ, ਵੱਡੀ ਆਰ ਜਾ ਫਿਰ ਫਿਰ ਜਨਮ ਹੈ, ਹਰ ਸੰਸੰਗ ਨਾ ਗਹਿ ਜਿਹੜੇ ਤਾਂ ਪਦਾਰਥਵਾਦੀ ਹੈ ਉਹ ਪਦਾਰਥਾਂ ਦੁਆਰਾ ਇਹ ਦੇਹ ਨੂੰ ਰੱਖਣਾ ਚਾਹੁੰਦੇ, ਪਦਾਰਥ ਮਾਇਆ ਨਾਲ ਇੱਕ ਵੀ ਦੇ ਜਾਂਦੇ। ਹੁਣ ਤੁਸੀਂ ਕਿੰਨੇ ਰੰਗ ਢੰਗ ਨਾਲ ਭੋਜਨ ਬਣਾ ਲਓ, ਇਹਨਾਂ ਨੂੰ ਸੰਭਾਲਣ ਵਾਸਤੇ ਆ ਫਰਿੱਜਾਂ ਫਰੁੱਜਾਂ ਫਰੀਜਰ, ਲੰਮਾ ਸਮਾਂ ਤੇ ਉਹਨਾਂ 'ਚ ਰੱਖ ਸਕਦੇ। ਦੁੱਧ ਨਾਲ ਕੋਈ ਜਿਹੜਾ ਆਉਂਦੇ ਆ ਖੱਟਾ ਹੋ ਜਾਂਦਾ, ਬੁਸ ਜਾਂਦਾ, ਬਸ ਤਾਰਾਂ ਛੱਡ ਜਾਂਦਾ, ਉਹਦੇ 'ਚੋਂ ਵੀ ਪੈਲੀ ਸਮੈਲ ਆਉਣ ਲੱਗ ਜਾਂਦੀ। ਅੱਜ ਕੱਲ੍ਹ ਤਾਂ ਜਿੰਨੀਆਂ ਸਬਜ਼ੀਆਂ ਸੁਬਜ਼ੀਆਂ ਫਲ ਆ ਇਹ ਜ਼ਿਆਦਾ ਦੋਣੀਆਂ ਨੇ ਤਿਆਰ ਹੁੰਦੇ ਆ, ਸਵੇਰੇ ਸਬਜ਼ੀ ਬਣਾ ਲਓ ਫਿਰ ਦੁਪਹਿਰ ਤੋਂ ਬਾਅਦ ਦੇਖੋ ਕਿ ਉਹਦਾ ਸਵਾਦ ਬਦਲ ਜਾਊਗਾ। ਗੱਲ ਕੇ ਬੋਲੋ ਉਹ ਪਹਿਲਾਂ ਨਹੀਂ ਤਾਜ਼ੀ ਦਾ ਕੁਛ ਹੈ, ਕਿਉਂਕਿ ਸਾਰੀ ਚੀਜ਼ ਫਾਰਮੀ ਬਣੀ ਹੋਈ ਉਹ ਯਾਰ ਜਿਹੜਾ ਪੋਇਜ਼ਨ ਬਣ ਜਾਂਦੀ। ਉਹਨਾਂ ਜੂਸ ਹੈ ਕੱਢ ਕੇ ਫਰਿੱਜ 'ਚ ਰੱਖ ਦਿਓ, ਉਹ ਸਾਰਾ ਪੇਟ ਦਾ ਸਿਸਟਮ ਖਰਾਬ ਕਰ ਦੂਗਾ, ਪੇਟ ਪੋਇਜ਼ਨ ਬਣ ਜਾਂਦੀ। ਇਹ ਤਾਂ ਤਾਜ਼ਾ ਪੀਲੋ ਫਿਰ ਤਾਂ ਠੀਕ ਹੈ। ਇਸ ਵਾਸਤੇ ਜਿਹੜੀਆਂ ਫਰਿੱਜਾਂ ਫਰੁੱਜਾਂ ਇਹ ਵੀ ਲੰਮਾ ਟਾਈਮ 'ਤੇ ਨਹੀਂ ਨਾ, ਜਿਹੜਾ ਮਨ ਜਿਹਦੀ ਆਪਣੀ ਉਮਰ ਇੰਨੀ ਕੁ ਆ ਉਹ ਸੜ ਗਲ ਜਾਂਦਾ, ਬੁਸ ਜਾਂਦਾ, ਤਾਰਾਂ ਛੱਡ ਜਾਂਦਾ, ਮੈਲ ਆਉਂਦੀ ਹੈ। ਉਦੋਂ ਪੈਦਾ ਹੋਇਆ ਸਰੀਰ ਕਿੰਨਾ ਕੁ ਚਿਰ ਰਹੇਗਾ, ਕਿਉਂਕਿ ਇਹਦੀ ਜਿਹੜੀ ਉਤਪਤੀ ਅੰਨ ਤੋਂ, ਅੰਨ ਪਾਣੀ ਵਰਖਾ ਤੋਂ, ਵਰਖਾ ਜਿਹੜੀ ਹੈ ਉਹ ਯੋਗਾਂ ਆਦਿ ਪੁੰਨ ਕਰਮਾਂ ਤੋਂ, ਉਹਨਾਂ ਦੀਆਂ ਵਿਧੀਆਂ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ, ਉਹ ਜਿਹੜੇ ਧਰਮ ਸ਼ਾਸਤਰ ਹੈ ਵੇਦ ਗੁਰਬਾਣੀ
ਸਤਨਾਮ ਵਾਹਿਗੁਰੂ।
ਇਸ ਤਰ੍ਹਾਂ ਪੈਦਾ ਹੋਇਆ, ਮਾਤਾ ਪਿਤਾ ਨੇ ਉਹਨੇ ਪਾਦਾ, ਉਹਨਾਂ ਦੇ ਅੰਦਰ ਬੋਝ ਪੈਦਾ ਹੋ ਗਿਆ, ਉਸਨੇ ਸਰੀਰ ਪੈਦਾ ਹੋ ਗਿਆ। ਬਿੰਦ ਤੇ ਜਨ ਪਿੰਡ ਕੀਆ ਕੁੰਡ ਰਹਾਇਆ, ਦਸ ਮਾਸ ਮਾਤਾ ਉਧਰ ਰੱਖਿਆ, ਬਹੁਤ ਲਾ ਕੇ ਮਾਇਆ। ਪਹਿਲਾਂ ਤਾਂ ਜੰਮਣ ਦੀ ਕਿਰਿਆ ਹੋ ਗਈ, ਫਿਰ ਜੰਮਣ ਦੀ ਹੋ ਗਈ, ਸ਼ਿਸ਼ੂ ਅਵਸਥਾ ਬਲ ਪ੍ਰੋਢੀ ਅਵਸਥਾ ਜਵਾਨੀ ਅਧਕਾਰ ਬੁਢਾਪਾ ਅਤੇ ਮੌਤ, ਇਹ ਛਿਆਂ ਹਾਲਤਾਂ ਵਿੱਚ ਗੁਜ਼ਰ ਗਿਆ। ਇਹ ਖੱਟ ਵਪਾਰੀ ਜੀਵ ਹੈ, ਇਸ ਵਾਸਤੇ ਇਹ ਕਾਚੀ ਬੜੀ ਦੁਰੀਲੀ ਹੈ, ਉਪਜਦੀ ਹੈ ਪਰ ਆਰਬ ਨਾਲ ਕੁਝ ਰਹਿੰਦੀ ਹੈ, ਪਰ ਆਰਬ ਮੁੱਕ ਜਾਂਦੀ ਹੈ ਅਤੇ ਬਿਨਸ ਨਾਸ ਹੋ ਜਾਂਦੀ ਹੈ।
ਇਹੋ ਜਪ ਸਾਕਰ ਪੁੱਤਰ ਕਿਉਂ ਤਾਰੀਐ,
ਇਹ ਸੰਸਾਰ ਇੱਕ ਸਾਗਰ ਹੈ, ਇਹ ਪਿਛੇ ਵਪਾਰਾਂ ਦੇ ਜਲ ਨਾਲ ਭਰਿਆ ਹੋਇਆ, ਕਲਪਾਂ ਕਲਪਾਂ ਰੂਪੀ ਬਹੁਤ ਵੱਡੀਆਂ ਲਹਿਰਾਂ ਹਨ ਔਰ ਕਾਮ ਕ੍ਰੋਧ ਬੜਬੜੇ, ਇਹਦੀ ਮਗਰਮੱਛ ਮੋਹ ਆਦਿਕ ਬੜਬੜੇ ਤੰਦੂਏ ਆ, ਹੰਕਾਰ ਰੂਪੀ ਚਟਾਨਾਂ, ਲੋਹ ਰੂਪੀ ਘੁੰਮਣ ਘੇਰੀਆਂ, ਇਹ ਜ਼ਿੰਦਗੀਆਂ ਰੂਪੀ ਜਹਾਜ਼ ਟਕਰਾ ਕੇ ਕਿੰਨੇ ਰੋਜ਼ ਗਰਕ ਹੋ ਰਹੇ ਨੇ ਸੰਸਾਰ ਸਾਗਰ ਵਿੱਚ। ਅਖਬਾਰਾਂ ਪੜ੍ਹੋ, ਐਸੀਆਂ ਪੁੱਠੀਆਂ ਪੁੱਠੀਆਂ ਖਬਰਾਂ, ਹੁਣ ਪੜ੍ਹ ਕੇ ਆਰਾਮ ਹੋ ਜਾਏਗਾ, ਕੀ ਹੋ ਰਿਹਾ, ਕਲਯੁਗ ਦਾ ਇਤਨਾ ਵੱਡਾ ਪ੍ਰਭਾਵ ਵੱਧ ਰਿਹਾ। ਸੋ ਇਸ ਵਾਸਤੇ ਜਿੰਨਾ ਚਿਰ ਫਰਾਰ ਆਉਂਦਿਆ ਜਿਹੋ ਜਿਹੇ ਦੇ ਕਰਮ ਆ ਉਹਨਾਂ ਮੁਤਾਬਕ ਹੀ ਚੱਲ ਰਿਹਾ, ਫਰਾਰ ਮੁੱਕ ਜਾਂਦੀ ਹੈ, ਇਹ ਨਾਸ ਹੋ ਜਾਂਦੀ। ਇਹ ਜਿਹੜਾ ਸੰਸਾਰ ਇਹ ਸਾਗਰ ਦੀ ਨਹੀਂ ਆਈ, ਇਹਨੂੰ ਤਰਨਾ ਦੁਸ਼ਤ ਬੜਾ ਭਾਰੀ ਕਠਿਨ ਹੈ।
ਬਿਨ ਹਰ ਹੋਰ ਪਾਰ ਨਾ ਪਾਈ,
ਫਿਰ ਇਹ ਸੰਸਾਰ ਜਿਵੇਂ ਦੁਆ ਸਾਗਰ ਤਰਨ ਵਾਸਤੇ ਯਤਨ ਹੁੰਦੇ ਹਨ, ਸੰਸਾਰ ਸਾਗਰ ਤੋਂ ਦੂਸਰੇ ਸਾਗਰ ਹੈ, ਸਮੁੰਦਰੀ ਜਹਾਜ਼ ਹੈ, ਦਰਿਆਵਾਂ ਦੀ ਬੇੜੀਆਂ ਬੇੜੇ ਕੋਲ ਪ੍ਰਗਣ ਗਏ, ਅੱਜ ਕੱਲ੍ਹ ਹਵਾਈ ਜਹਾਜ਼ਾਂ ਨੂੰ ਉੱਪਰ ਉੱਪਰੇ ਚਲੇ ਜਾਂਦੇ ਹੈ, ਹਵਾਈ ਸਫ਼ਰ ਹੈ, ਇਹ ਹਵਾਈ ਬੱਸਾਂ। ਇਸੇ ਤਰ੍ਹਾਂ ਜਿਹੜਾ ਸੰਸਾਰ ਸਾਗਰ ਹੈ, ਇਹ ਕਿਵੇਂ ਕਰਿਆ ਜਾਏ, ਉੱਧਰ ਤਾਂ ਉਹ ਹਨ ਜਿਸ ਤਰ੍ਹਾਂ ਸਕੂਲ ਕਾਲਜ ਯੂਨੀਵਰਸਿਟੀਆਂ ਸਾਰੇ ਸੰਸਾਰ ਦੀਆਂ ਗਿਣੀਆਂ, ਗਿਣਤੀ ਬਹੁਤ ਜ਼ਿਆਦਾ ਹੋ ਗਈ, ਉਹਨਾਂ ਵਿਦਿਆਰਥੀਆਂ ਦੀ ਗਿਣਤੀ ਕਰੀਏ ਉਹਨਾਂ ਦਾ ਵੀ ਗ੍ਰੰਥ ਸ਼ੁਮਾਰ ਨਹੀਂ, ਕਿੰਨੇ ਵਿਦਿਆਰਥੀ ਅਰਬਾਂ ਕਰਮੇ ਮਿਲਣਗੇ, ਪਰ ਉਹਨਾਂ ਤੋਂ ਡਾਕਟਰ ਵੀ ਚੰਦ ਬੰਦੇ ਨਿਕਲਦੇ ਆ, ਇੰਜੀਨੀਅਰ ਵੀ, ਸਾਇੰਸਿਸਟ ਦਾ ਵੀ ਬਹੁਤ ਘੱਟ ਆ, ਕਲਾਕਾਰ ਸੰਗੀਤਕਾਰ। ਇਸੇ ਤਰ੍ਹਾਂ ਇੰਨੇ ਸੰਸਾਰ ਵਿੱਚੋਂ ਸੰਤ ਵੀ ਮਿਲਦੇ ਨਿਕਲਦੇ ਆ, ਸਾਇੰਸਦਾਨ ਬਹੁਤੇ ਬੜੀ ਗਿਣਤੀ ਦੇ ਆ ਸਾਇੰਸਦਾਨ, ਅਤੇ ਜਿਹੜਾ ਕਿ ਸੰਤ ਰੂਹਾਨੀਅਤ ਅੰਦਰਲੀ ਸਾਇੰਸ ਆ, ਆਤਮਾ ਵਿਗਿਆਨ, ਇਹ ਤਾਂ ਹੋਰ ਵੀ ਬਹੁਤ ਕਠਿਨ ਆ, ਇਹ ਤਾਂ ਫਿਰ ਕੋਟ ਮਧੇ ਕੋ ਸੰਤ ਦਿਖਾ ਬਾਰਸ ਸੁਣਿਆ ਹੈ ਅਤੇ ਦੇਖਿਆ ਤਾਂ ਹੈ ਨਹੀਂ, ਹੈ ਤਾਂ ਜ਼ਰੂਰ, ਜਿੰਨੀਆਂ ਵੀ ਕੀਮਤੀ ਚੀਜ਼ਾਂ ਹੈ ਤਾਂ ਸਹੀ ਹੀਰਾ, ਪਰ ਉਹ ਘੱਟ ਹੁੰਦੀਆਂ। ਇਸੇ ਤਰ੍ਹਾਂ ਹੀ ਜਿਹੜਾ ਰੱਬ ਨਾ ਅਭੇਦ ਸਰੂਪ ਕੋਈ ਮਹਾਂਪੁਰਖ ਹੈ, ਉਹਨਾਂ ਦੀ ਬਹੁਤੀ ਗਿਣਤੀ ਨਹੀਂ ਹੁੰਦੇ ਹੈਗੇਗਾ, ਇਹ ਨਹੀਂ ਵੀ ਸੁਹਾਗੇ ਫਿਰ ਜਾ ਹੈ ਹੀ ਨਹੀਂ, ਇਹ ਤਾਂ ਗੱਲ ਗਲਤ ਹੈ, ਅਤੇ ਕਈਆਂ ਤੁਹਾਨੂੰ ਪਾਸਤਾ ਵੜਦਾ ਵੀ ਹੈ ਹੀ ਨਹੀਂ, ਇਹ ਗੱਲ ਗਲਤ ਹੈ, ਚੰਗੀਆਂ ਚੀਜ਼ਾਂ ਗਿਣਤੀ ਘੱਟ ਹੁੰਦੀ ਹੈ, ਜ जंगल विच बहुत पशु पंछी है, शेर शेरां चो केरी जां बबर तां फिर ले आ। इस तरह ही मनुष्यों विचों जिवें साइंसदान होना डॉक्टर होना यह बिरले है, इस तरह ना मनुष्यों विचों दानी होना त्यागी होना बरागी होना सूरमा होना और बंदगी करने वाला ये तो फिर बिरले होंगे है सही। ये नहीं बहन जे ना हो खाना बना सारा ही उलझे होगा। ये थोड़ी सारा संसार गुरुजी के पंगिया का ही बन गया, चंगे है ही नहीं, चंगे है करके तुरया जाता है। सो इस वास्ते महाराज कहते जरा संसार छग आ ये दुत्तर बड़ा दुष्तर है, ये बिना गुरु निरंकार पूर्ण पुरखा बिना तरिया नहीं जाता है। हम बेड़ा से है, बेड़े को भी मलाए चलाऊगा, ये मलाह ना है तो बेड़ा कभी चलूगा, मिला भी कोई होएगा तो बेड़ा चलेगा। हमें कंप्यूटर सिस्टम अजकल है जहाज कंप्यूटर ले जाते हैं, रेलां बारे देशों कंप्यूटर बनाने वाला तो कंप्यूटर भी सैट करने वाला तो कोई बंदा होएगा, किसी के हाथ का रिमोट होएगा। जो कंप्यूटर से डिफेक्ट पै गया नाल ना बैठा हुआ पायलट फिर तो थले समुद्र ही है, गुजरा बहुत औखा। बनाने वाला उन्होंने चलाने वाला रिपोर्टर भी कोई बंदा, इस तरह संसार बनाया गया ये नाम रूपी बेड़ा, इस बेड़े को चलाने वाला भी कोई है, या तो गुरु महाराज आप करन या गुरु महाराज को भरोसाई हुई शख्सियत तोरे अपने आप तो तुरना नहीं। बेड़े की गल करते हैं, बेड़ा चलाने वाला कोई होएगा तो सही दिशा ले जाएगा। मुमे दरिया बेड़ी छड़ दो ना बिच हो जिधर मर्जी दौड़ी उतरूगी, तो जे बिच मलाह होगा वो दिशा निर्देश करेगा ले जाएगा, तो जे बिच मशीन भी फिट कर दीजिए तो मशीन को भी कोई चलाएगा, नहीं मशीन घूम करी जाएगी जिधर मर्जी दौड़ाई करेगी। इस वास्ते महाराज कहते जरा संसार छप गया ये भी गुरु तो बिना नहीं तरिया जाता है।
तुझ बिना अवर ना कोई मेरे प्यारे,
ये सतगुरु सच्चे पातशाह ये संसार सागर तो तारन वाला आप जी तो बिना कोई होर नजर नहीं आता, जहाँ जी दे बाबा बुढ़ा सवर के कृपा कर दो वो मेरे करेगा। गुरसिख ਬਣਿਆ ਪਿਆਰਿਆਂ 'ਤੇ ਮਿਹਰ ਕਰ ਦਿੱਤੀ, ਜਾਂ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਵਰਗੀਆਂ ਸ਼ਖਸੀਅਤਾਂ ਗਾਂਵੀ ਪੰਥ ਵਿੱਚ ਇਵੇਂ ਚੱਲਿਆ ਹੀ ਰਹਿੰਦਾ ਤਾਂ ਬੰਦ ਤਾਂ ਹੁੰਦਾ ਹੀ ਨਹੀਂ। ਸੋ ਇਸ ਵਾਸਤੇ ਆਪ ਜੀ ਤੋਂ ਬਿਨਾਂ ਸੰਸਾਰ ਸਾਗਰ ਤੋਂ ਤਰਨ ਕਰਾਉਣ ਵਾਲਾ ਆਪ ਜੀ ਤੋਂ ਬਿਨਾਂ ਹੋਰ ਕੋਈ ਨਜ਼ਰ ਨਹੀਂ ਆਉਂਦਾ ਹੈ।
ਤੁਝ ਬਿਨਾਂ ਅਵਰ ਨਾ ਹੋਏ ਹਰੇ,
ਹਰੇ ਕਰਨ ਵਾਲਾ ਨਾਸ ਕਰਨ ਵਾਲਾ ਅਤੇ ਸ਼ੁਭ ਗੁਣਾਂ ਨੂੰ ਪ੍ਰਫੁੱਲਿਤ ਕਰਨ ਵਾਲਾ ਤੁਹਾਡੇ ਬਿਨਾਂ ਕੋਈ ਨਜ਼ਰ ਨਹੀਂ ਆਉਂਦਾ। ਅਤੇ ਜੇ ਹੁਣ ਗੁਰੂ ਮਹਾਰਾਜ ਦਾ ਆਸਰਾ ਛੱਡ ਕੇ ਦੌੜਾਂਗੇ ਉਹ ਗੱਲ ਹੁੰਦੀ ਹੈ ਨਾ, ਟਾਣੀ ਟਾਣੀ 'ਤੇ ਘੁੰਮੀ ਜਾਂਦੀ ਕੱਢਦੀ ਤਾਂ ਜਾਂਦੀ, ਅਤੇ ਰਜਣਾ ਲਿਜਾਉਣਾ ਕੀ ਹੈ। ਕਈਆਂ ਦਾ ਤਾਂ ਗੱਲ ਵਾਲਾ ਕੰਮ ਹੈ, ਕੋਈ ਇੱਕ ਜਗ੍ਹਾ ਡਿੱਗਦੇ ਹੀ ਕਦੀ ਉੱਧਰ ਦੌੜ ਗਿਆ ਕਦੀ ਉੱਧਰ ਦੌੜ ਗਿਆ, ਕਿਤੇ ਟਿਕਾ ਨਹੀਂ, ਉਹਨਾਂ ਦੇ ਅੱਗੇ ਪੱਲੇ ਕੁਛ ਨਹੀਂ ਪੈਂਦਾ ਹੈ।
ਸਰਬੀ ਰੰਗੀ ਰੂਪੀ ਤੂੰ ਹੈ,
ਸਾਰੇ ਰੰਗਾਂ ਵਿੱਚ ਸਾਰੇ ਰੂਪਾਂ ਵਿੱਚ, ਕਿਉਂਕਿ ਜਿਹੜੀ ਸ੍ਰਿਸ਼ਟੀ ਆ ਨਾ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਨਮ ਇਹ ਵਿਸਰਾਮ ਐਸਾ ਫਿਰ ਸਤਨਾ ਜਿਹਾ ਜਿਹਾ ਬਣਾਉਂਦੇ ਨਾ ਪਛਾਣ ਬੁਲਾਉਂਦੇ, ਕਿਉਂਕਿ ਪਤਾ ਲੱਗ ਜਾਂਦਾ ਨਾ ਪਸੰਦ ਹੈ ਤਾਂ ਕਿਤੇ ਕੀਤੀ ਨਹੀਂ। ਇਹ ਇਸ ਤਰ੍ਹਾਂ ਹੀ ਇਸ ਵਾਸਤੇ ਰੰਗਾਂ ਰੰਗਾਂ ਦੀ ਬਹੁਤ ਪੰਥਾਂ ਦੀ ਬਹੁਤ ਰੂਪਾਂ ਦੀ ਇਹ ਸ੍ਰਿਸ਼ਟੀ ਤੈਂ ਹੈ ਤਿੰਨ ਗੁਣ ਮ ਮਾਇਆ ਦੇ ਪੰਜਾਂ ਤੱਤਾਂ ਦੁਆਰਾ ਹੀ ਇਹ ਸਿੱਧੀ ਹੋਈ ਹੈ। ਜਿਸ ਤਰ੍ਹਾਂ ਹੁਣ ਘੁਮਿਆਰ ਭਾਂਡਾ ਬਣਾਉਂਦਾ ਮਿੱਟੀ ਦੇ ਕੋਈ ਹੈ, ਪਰ ਉਹ ਜਿਹੜੀ ਆਪਣੀ ਕਲਾ ਦੁਆਰਾ ਦੇ ਉਹ ਕਿੰਨੇ ਤਰ੍ਹਾਂ ਦੇ ਭਾਂਡੇ ਬਣਾ ਲੈਂਦਾ। ਕਾਹੂ ਮੈਂ ਮੋਤੀ ਮੁਖਤਾਰ, ਕਾਹੂ ਨੂੰ ਵਿਆਹ ਲਗਾਈ, ਕਈਆਂ ਦੇ ਤਾਂ ਬੜੇ ਰੰਗ ਬੂਟੇ ਪਾ ਦਿੰਦਾ ਨਾ, ਮਿੱਟੀ ਹੋ ਗਈ ਹੈ ਉਹਦਾ ਮੁੱਲ ਵੀ ਵੱਧ ਜਾਂਦਾ, ਅਤੇ ਕਈ ਹੋ ਗਈ ਹੈ ਫਿਰ ਕੋਈ ਚਿੱਬੇ ਚੁੱਬੇ ਜਿਹਾ ਹੋ ਗਿਆ, ਕੋਈ ਨਾ ਕੋਈ ਰੱਖਣ ਰੁੱਖਣ ਦੇ ਵਿੱਚ ਹੀ ਫਰਕ ਪੈ ਗਿਆ। ਸੋ ਇਸ ਵਾਸਤੇ ਉਹਦੀ ਜਿਹੜੀ ਸ੍ਰਿਸ਼ਟੀ ਹੈ ਬਹੁਤ ਰੰਗਾਂ ਰੂਪਾਂ ਦੀ ਆਪ ਜੀ ਨੇ ਬਣਾਈ ਹੋਈ ਹੈ।
ਇਸ ਬਖਸ਼ੇ ਜਿਸ ਨਜ਼ਰ ਕਰੇ,
ਫਿਰ ਮਹਾਰਾਜ ਇਹ ਪਾਰਾ ਤਾਰਾ ਕਿਹਦਾ ਹੁੰਦਾ, ਜਿਹਦੇ ਤੇ ਮਿਹਰ ਕਰਕੇ ਮਿਹਰ ਦੀ ਨਜ਼ਰ ਕਰ ਦੇਵੇ, ਬਖਸ਼ ਦੇਵੇ, ਉਹ ਬਖਸ਼ੇ ਜਾਂਦੇ, ਨਹੀਂ ਤਾਂ ਫਿਰ ਆਪਣੇ ਕਰਮਾਂ ਦੇ ਮੁਤਾਬਕ ਇਹ 84 ਲੱਖ ਜੂਨਾਂ ਦਾ ਜਿਹੜਾ ਗੇੜਾ ਘੜੀ ਜੰਤਰ ਦੀ ਨਿਆਈ ਇਵੇਂ ਘੁੰਮੀ ਜਾਂਦੇ ਆ। ਹੁਣ ਤਾਂ ਹਲਟ ਸੁਣਨੇ ਨੂੰ ਰਹਿ ਗਿਆ, ਅੱਗੇ ਦੇਖੇ ਆ, ਚਲਾਏ ਵੀ ਹੈ ਅਤੇ ਹੱਕਦੇ ਰਹੇ ਹਾਂ। ਸੋ ਇਸ ਵਾਸਤੇ ਉਹ ਹੁਣ ਜਿਵੇਂ ਟਿੰਡ ਭਰ ਜਾਂਦੀ ਹੈ, ਉੱਪਰ ਆ ਜਾਂਦੀ ਹੈ, ਖਾਲੀ ਫੇਰ ਥੱਲੇ ਚਲੇ ਜਾਂਦੀ ਹੈ, ਇਸੇ ਤਰ੍ਹਾਂ ਹੀ ਆ। ਇਹ ਜੀਵ ਜਿਹਦਾ ਪੁੰਨ ਕਰਮ ਹੋ ਗਿਆ, ਉੱਪਰਲੇ ਲੋਕਾਂ 'ਚ ਕੋਈ ਪਾਪ ਹੋ ਗਿਆ, ਨੀਚੇ ਨਰਕਾਂ ਦੇ ਵਿੱਚ ਜੇ ਸਮਾਨ ਅੰਤਰਿਆ ਦੇ ਮਾਤ ਲੋਕ ਵਿੱਚ ਘੁੰਮ ਰਿਹਾ ਹੈ, ਤਿੰਨੇ ਲੋਕ ਹਨ, ਜੇ ਤਾਂ ਪੁੰਨ ਕਰਮ ਹੈ ਸਵਰਗ ਵਿੱਚ, ਅਤੇ ਜੇ ਜ਼ਿਆਦਾ ਪਾਪ ਹੀ ਹੈ ਤਾਂ ਨਰਕ 'ਚ, ਜੇ ਪਾਪ ਹੁਣ ਸਮਾਨ ਅੰਤਰਿਆ ਦੇ ਮੱਧ ਲੋਕ, ਇਹ ਜਿਹੜਾ ਮਾਤ ਲੋਕ ਹੈ ਇਹਦੇ ਵਿੱਚ ਵਿਚਰਨਾ। ਇਸੇ ਤਰ੍ਹਾਂ ਪਾਤਸ਼ਾਹ ਕਹਿੰਦੇ ਫਿਰ ਇਹ ਜਿਹਦੇ ਦੇ ਮਿਹਰ ਕਰਦਾ ਉਹ ਤਾਂ ਬਖਸ਼ੇ ਜਾਂਦੇ ਆ, ਜਿਹੜੇ ਉਹਦੀ ਮਿਹਰ ਦੀ ਦੇ ਪਾਤਰ ਨਹੀਂ ਬਣਦੇ, ਬਸ ਲਾਪਰਵਾਹ ਹੋ ਕੇ ਉਹ ਗੁਰੂ ਮਹਾਰਾਜ ਦੇ ਬਚਨਾਂ ਦਾ ਤਿਆਗ ਕਰਕੇ ਆਪਣੀ ਇੱਛਾ ਵਿੱਚ ਚੱਲਦੇ ਆ, ਉਹ ਫਿਰ ਵਾਰ ਵਾਰ ਜੰਮਣ ਵਰ ਦੇ ਚੱਕਰ ਵਿੱਚ ਘੁੰਮਦੇ ਰਹਿੰਦੇ ਹਨ। ਵਿਸਰਾਮ ਦੇ ਕੇ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾਲਤਾ ਕਰਦੇ ਹਨ।
ਸਾਸ ਬੁਰੀ ਘਰ ਵਾਸ ਨਾ ਦੇਵੈ,
ਇਹ ਜਿਹੜੀ ਪੇਸ਼ੇ ਵਿਸ਼ਣੀ ਰੂਪੀ ਬੁੱਧੀ ਹੈ ਜਾਂ ਅਗਿਆਨਤਾ ਵਿਰਤੀ ਹੈ, ਇਹ ਅਸੀਂ ਸਾਸਿਆ, ਇਹ ਜੀਵ ਆਤਮਾ ਨੂੰ ਸਤਸੰਗ ਰੂਪੀ ਘਰ 'ਚ, ਅੰਤਿਸ਼ ਕਰਨ ਰੂਪੀ ਘਰ 'ਚ ਔਰ ਸੱਚਖੰਡ ਘਰ ਵਿੱਚ ਬਸਣ ਨਹੀਂ ਦਿੰਦੀ ਹੈ। ਕਿਉਂਕਿ ਜੇ ਸੱਸ ਫਿਰ ਉਹ ਹੀ ਮਿਲ ਜਾਏ, ਦੋ ਸੱਸੇ ਹੈ ਸੱਪ ਨੂੰ ਤੇ ਇੱਕ ਸੱਸਾ ਹੁੰਦਾ, ਸੱਸ ਨੂੰ ਸੋਪਨਾ ਹੋ ਜਾਂਦੇ ਹੈ, ਜੇ ਤਾਂ ਵੀ ਉਹ ਹੀ ਮਿਲ ਜਾਏ ਉਹ ਨੌ ਰਾਣੀ ਫਿਰ ਬਸਣ ਨਹੀਂ ਨਾ ਦਿੰਦੀ, ਆਪਣੀਆਂ ਚਾਂਦੀਆਂ ਚਲਾਉਂਦੀ ਹੈ, ਪਤੀ ਦੇਵ ਦੇ ਵੀ ਕੰਨ ਭਰੀ ਜਾਣੇ ਅਤੇ ਆਪਣੇ ਪੁੱਤਰ ਦੇ ਵੀ ਕੰਨ ਭਰੀ ਜਾਣੇ, ਬਹੁਤੇ ਘਰਾਂ 'ਚ ਤਾਂ ਉਹ ਵੀ ਅੱਜ ਕੱਲ੍ਹ ਪੁਆੜੇ ਪੈਂਦੇ ਆ, ਅੱਬ ਲੈਤਾਂ 'ਚ ਕਈ ਵੀ ਬੁੜੇ ਬੁੜੀ ਨੂੰ ਸੱਦ ਦਿੰਦੇ ਆ, ਸੋਵੋ ਉਹ ਹੁਣ ਇੱਥੇ ਦੇ ਹਿਸਾਬ ਨਾਲ ਚੱਲਦੇ ਆ, ਉੱਥੇ ਦੇ ਬੱਚੇ ਹੁਣ ਉਸ ਹਿਸਾਬ ਨਾਲ ਚੱਲਦੇ ਆ, ਉਹ ਜਿਹੜੇ ਬਹੁਤੀ ਟੋਕਾ ਟੋਕੀ ਹੁੰਦੀ ਹੈ, ਫਿਰ ਉਹ ਤਾਂ ਜਿਹੜਾ ਵਿਚਾਲੇ ਫਸ ਜਾਂਦਾ, ਘਰ ਵਾਲੀ ਦਾ ਕਹਿਣਾ ਮੰਨੇ ਕਿ ਮਾਂ ਪੇਲਾ, ਉਹ ਕਿਸ ਤਰ੍ਹਾਂ ਦਾ ਬਣ ਜਾਂਦਾ, ਮਚਿਓਰ ਜਿਹਾ ਹੋ ਜਾਂਦਾ। ਕਈ ਵਾਰੀ ਫਿਰ ਡਿਵੋਰਸ ਬੜੇ ਹੁੰਦੇ ਵਲੈਤਾਂ ਵੀ। ਸੋ ਇਸ ਵਾਸਤੇ ਇਹ ਜਿਹੜੀ ਸੱਸ ਹੈ, ਅਵਿਦਿਆ ਰੂਪੀ ਸੱਸ, ਇਹ ਜੀਵਾਤਮਾ ਨੂੰ ਅਕਾਗਰ ਨਹੀਂ ਹੋਣ ਦਿੰਦੀ, ਹਿਰਦੇ ਰੂਪੀ ਘਰ ਵਿੱਚ ਸ਼ਬਦ ਨਾਲ ਜੁੜਨ ਨਹੀਂ ਦਿੰਦੀ, ਸਤਸੰਗਤ ਵਿੱਚ ਇਹਨੂੰ ਵਸਣ ਨਹੀਂ ਦਿੰਦੀ, ਹਿਰਦੇ ਰੂਪੀ ਘਰ ਵਿੱਚ ਵਸਣ ਨਹੀਂ ਦਿੰਦੀ। ਕਿਉਂਕਿ ਜੀਵ ਜਿਹੜਾ ਇਹ ਵੀ ਅੰਤਿਸ਼ ਕਰਨਾ ਪੈ ਪਿਆ, ਅਤੇ ਜਿਹੜਾ ਉਹ ਚੇਤਨ ਆ ਉਹ ਵੀ, ਕਿਉਂਕਿ ਸੇਖ ਏਕੋ ਪ੍ਰਗਟਾ ਕਰ ਤੇਜ ਤੈਨੂੰ ਕੋਈ ਆ ਔਰ ਉਹ ਵਿਚਾਲੇ ਜਿਹੜਾ ਪੜਦਾ ਵਿੱਚ ਪੜਦਾ ਦੂਰ ਪਈ ਆਸ ਉਹ ਪੜਦਾ ਹੋਣ ਕਰਕੇ ਜੀਵ ਆਤਮਾ ਤੇ ਪਰਮਾਤਮਾ ਦਾ ਮਿਲਾਪ ਹੀ ਨਹੀਂ। ਇਸ ਵਾਸਤੇ ਫਿਰ ਜਿਹੜਾ ਪਤੀ ਪਰਮੇਸ਼ਰ ਆ ਇਹ ਵਿਦਿਆਰਥੀ ਸੱਸ ਉਹਦੇ ਨਾਲ ਮਿਲਣ ਨਹੀਂ ਦਿੰਦੀ ਹੈ।
ਸਖੀ ਸਾਜਨੀ ਚਰਨ ਸਰੇਵ
ਫਿਰ ਕਿਵੇਂ ਮਿਲਾਪ ਹੋਵੇ? ਸਖੀ ਸਾਜਨੀ ਹੋਏ ਮਹਾਤਮਾ ਰੂਪੀ ਸਖੀਆਂ ਸੱਜਣਾਂ ਦੀ ਨਿਆਈ ਜੋ ਪਵਿੱਤਰ ਮਹਾਂਪੁਰਖ ਜਿਨ੍ਹਾਂ ਨੇ ਇਹ ਅਵਿਦਿਆ ਨੂੰ ਖਤਮ ਕਰਕੇ ਗਿਆਨ ਅਵਸਥਾ ਵਿਸ਼ੇ ਵਿਛਾਣੀ ਬੁੱਧ ਨਾਸ਼ ਕਰ ਲਈ, ਆਤਮ ਵਿਛਾਣੀ ਬੁੱਧੀ ਪੈਦਾ ਹੋ ਗਈ, ਉਹਨਾਂ ਦੀ ਸੰਗਤ ਉਹਨਾਂ ਦਾ ਮਿਲਾਪ ਪ੍ਰਾਪਤ ਹੋ ਜਾਵੇ।
ਹਰ ਗੁਰ ਕਿਰਪਾ ਤੇ ਨਦਰ ਧਰੀ
ਫਿਰ ਉਹਨਾਂ ਨੂੰ ਸਿੱਖਿਆ ਲੈ ਕੇ ਜਿਹੜੀਆਂ ਵੋਕੇਸ਼ਨਾਂ ਦੇਣ ਉਹਨਾਂ ਮੁਤਾਬਕ ਤੁਰਿਆ ਜਾਏ ਅਤੇ ਫਿਰ ਹਰੀ ਅਤੇ ਗੁਰੂ ਨਿਰੰਕਾਰ ਪਰਮੇਸ਼ਰ ਅਤੇ ਗੁਰੂ ਜਦੋਂ ਮੇਲ ਦੀ ਨਜ਼ਰ ਕਰ ਦਿੰਦੇ ਹਨ ਫਿਰ ਇਸ ਜੀਵ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ।
ਆਪ ਵਿਚਾਰ ਮਾਰ ਮਨ ਦੇਖਿਆ
ਜਦੋਂ ਆਪਣੇ ਮਨ ਦੇ ਸੰਕਲਪਾਂ ਨੂੰ ਮਾਰ ਲਿਆ, ਪੁਰਨਿਆਂ ਨੂੰ ਮਾਰ ਲਿਆ, ਫਿਰ ਆਤਮਕ ਵਿਚਾਰ ਕਰਕੇ ਦੇਖਿਆ ਕਿ ਜਿੰਨਾ ਚਿਰ ਮਨ ਦੇ ਸੰਕਲਪ ਨਹੀਂ ਮਾਰਦੇ ਉਨਾ ਚਿਰ ਤਾਂ ਪਰਮਾਤਮਾ ਨੂੰ ਮਿਲਣਾ ਔਖਾ ਹੀ ਹੈ, ਕਿਉਂਕਿ ਇਹਦੇ ਰਾਹ ਵਿੱਚ ਪੁਰਨੇ ਰੁਕਾਵਟ ਪਾਉਂਦੇ। ਹੁਣ ਤੁਸੀਂ ਬੈਠੇ ਹਾਂ, ਜਿੰਨਾ ਚਿਰ ਬੈਠੇ ਜੇ ਤਾਂ ਪੁਰਨਾ ਨਾ ਪੈਦਾ ਹੋਵੇ ਫਿਰ ਤਾਂ ਬਿਰਤੀ ਡਿੱਗ ਜੂਗੀ, ਅਤੇ ਪੁਰਨਾ ਪੈਦਾ ਹੋ ਗਿਆ ਜਾਂ ਤਾਂ ਵੱਧੇ ਵੱਧੇ ਬੈਠੇ ਰਹਿ ਜਾਂ ਉੱਠ ਕੇ ਤੁਰ ਜਾਊਂਗੇ, ਕਿਉਂਕਿ ਪਿਛਲੇ ਪਾਪਨ ਕਾਰਨ ਹਰ ਜਾ ਸੁਣਿਓ ਨਾ ਜਾਏ ਕਹਿ ਮੰਗਿਆ ਕਹਿ ਲੜ ਪਰੇ ਕਹਿ ਘਰ ਉੱਠ ਜਾਏ। ਪਿਛਲੇ ਪਾਪ ਡਿੱਗਣ ਬੜੇ ਦਿੰਦੇ ਜਾਂ ਤਾਂ ਉਂਘਣ ਲੱਗਣਗੇ ਨੀਂਦ ਆਉਣ ਲੱਗ ਪਊਗੀ, ਉਹ ਫਿਰ ਅੰਦਰ ਗੱਲ ਜਾਣ ਹੀ ਨਹੀਂ ਦਿੰਦੇ ਕਿ ਕਥਾ ਕੀ ਸੁਣੀ ਜੇ ਬਹੁਤ ਟਾਈਮ ਹੈ ਉਹਨੇ ਗੁਜਰਾਉਣ। ਕਹਿ ਮੰਗਿਆ ਕਹਿ ਲੜ ਪੜੇ ਜਾਂ ਲੜ ਪਿਆ ਭਾਈਆਂ ਨਾ ਇਹ ਇਉਂ ਕਰਦੇ ਉਹ ਕਰਦੇ ਬਸ ਲੁੜ ਘੜ ਕੇ ਆਇਆ ਤਾਂ ਸ਼ਾਂਤ ਹੋਣ ਵਾਸਤੇ ਸੀ, ਸੋ ਲੜ ਲੁੜ ਕੇ ਕ੍ਰੋਧ ਮੱਥੇ ਦੌੜ ਗਿਆ। ਅਗਲੀ ਵਾਲੇ ਜਾਂ ਘਰ ਕੋਠ ਜਾਏ ਕਹਿੰਦੇ ਦੂਸਰੇ ਹੀ ਦੌੜ ਲੂ ਭਾਈ ਬੜੇ ਖਰਾਬ ਹੈ ਗੁਰਦੁਆਰੇ ਆਈਏ ਕੀ ਤਾਂ ਇਉਂ ਕਰਦੇ ਗੱਜ ਕੇ ਬੋਲੋ ਅਤੇ ਅੱਗ ਭੂਲ ਆਓ ਕੇ ਦੌੜ ਜਾਣ ਜਾਂ ਲੰਗਰ 'ਚ ਲੜ ਪੈ ਕੇ ਇਹਨਾਂ ਨੇ ਉਵੇਂ ਲੜ ਪੈ ਚਲੇ। ਇਸ ਵਾਸਤੇ ਸਾਧ ਸੰਗਤ ਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਸਮਤ ਦਿੰਦੇ ਫਿਰ ਪੜੋ
ਆਪ ਵਿਚਾਰ ਮਾਰ ਮਨ ਦੇਖਿਆ
ਜਦੋਂ ਮਨ ਦੇ ਸੰਕਲਪਾਂ ਨੂੰ ਮਾਰ ਕੇ ਆਤਮਾ ਵਿਚਾਰ ਕਰਕੇ ਗਿਆਨ ਦ੍ਰਿਸ਼ਟੀ ਦੁਆਰਾ ਦੇਖਿਆ ਹੈ।
ਤੁਮ ਸਾ ਦੀਤ ਨਾ ਖਬਰ ਕੋਈ
ਫਿਰ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਤੇਰੇ ਵਰਗਾ ਹੋਰ ਮਿੱਤਰ ਹੈ ਨਹੀਂ ਕੋਈ, ਪਰ ਹੁਣ ਤਾਂ ਆਪਾਂ ਨੂੰ ਭੁੱਲ ਗਿਆ ਨਾ ਸਾਰਾ ਹੀ, ਅਤੇ ਜਿਸ ਦਿਨ ਸਵਾ ਮਨ ਜਿੰਦੀ ਬੁਲਾਉਂਦੇ ਸੀ ਉਸ ਦਿਨ ਤਾਂ ਨੌਵਾਂ ਮਿੱਤਰ ਬਣਾ ਲਿਆ ਸੀ, ਦਸਵਾਂ ਵੀ ਬਣਾ ਲਿਆ ਸੀ, ਹੁਣ ਨਹੀਂ ਚੇਤਾ ਉਹਨਾਂ ਦਾ, ਹੁਣ ਨਹੀਂ ਚੇਤਾ। ਹੁਣ ਤਾਂ ਬੁੱਕਾਂ ਇਹੋ ਜਿਹੀਆਂ ਲਿਖਦੇ ਆ ਜਿਹੜੇ ਪੀ ਐੱਚ ਡੀਆਂ ਕਰਦੇ ਕਈ, ਕਹਿੰਦੇ ਸਾਡੇ ਵਾਸਤੇ ਤਾਂ ਕੋਈ ਬਲੀਦਾਨ ਨਹੀਂ ਦਿੱਤਾ, ਉਹਦਾ ਡਾਕੂ ਸੀ, ਸਾਡਾ ਤਾਂ ਔਰੰਗਜ਼ੇਬ ਨਾਲ ਬਹੁਤ ਵਧੀਆ ਸੰਬੰਧ ਸੀ, ਬੜੀਆਂ ਉੱਚੀਆਂ ਪਦਵੀਆਂ ਸੀ, ਉਹ ਤਾਂ ਉਸ ਦੋਸ਼ ਵਿੱਚ ਹੋਇਆ ਸੀ, ਰੱਬ ਬਖਸ਼ ਲੈ ਨਾ ਕਿਰਤ ਬਣਾ। ਆ ਇਹਨਾਂ ਦੀ ਵਿਦਿਆ ਅੱਜ ਕੱਲ੍ਹ ਹੈ ਇੱਧਰ ਤੁਰ ਪਿਆ, ਸੋ ਇਸ ਵਾਸਤੇ ਇਹ ਪਰਮੇਸ਼ਰ ਅੱਜ ਇਹਨਾਂ ਦੇ ਨਜ਼ਰ ਆ ਰਿਹਾ ਨਾ ਇਹ ਉਹਨਾਂ ਦੀ ਦੇਣ ਹੈ। ਅੱਜ ਇੰਨੇ ਹਿੰਦੁਸਤਾਨ ਵਿੱਚ ਆਪਣੇ ਮੁਸਲਮਾਨ ਹੈ ਸਾਰੇ ਹਿੰਦੂ, ਜਿੰਨੇ ਪਾਕਿਸਤਾਨ 'ਚ ਵੀ ਹਿੰਦੂ, ਅਫਗਾਨਿਸਤਾਨ 'ਚ ਹਿੰਦੂਆਂ ਤੋਂ ਬਣੇ ਇਹਨੀਆਂ 10-12 ਪੋਸਟਾਂ ਉੱਪਰ ਚੱਲ ਜਾਇਓ, ਬਸ ਫਿਰ ਵਧੀਆ ਆਰਾਮ ਟੋਨੀ ਛੋਨੀ ਇਹ ਮਿਲ ਜਾਣਗੇ। ਗੱਜ ਕੇ ਬੋਲੋ
ਸਤਨਾਮ।
ਇਹ ਸਾਰੀ ਕਿਰਪਾ ਉਸਦੀ ਆ ਜਿੰਨੇ ਕੁ ਬਚੇ ਹੋਏ। ਪਰ ਹੁਣ ਅਸੀਂ ਕਿਰਤ ਕਾਣ ਬਣ ਗਏ ਹਾਂ, ਸਾਨੂੰ ਚੇਤਾ ਹੀ ਨਹੀਂ। ਹੁਣ ਤਾਂ ਹਰ ਆਪੋ ਆਪਣਾ ਡਲ ਫੜਕਾ ਰਿਹਾ, ਆਪਣਾ ਬਾਜਾ ਵਜਾ ਰਿਹਾ। ਉੱਥੋਂ ਜੋਤ ਜਗਦੀ ਹੈ, ਉੱਥੇ ਆਨੰਦ ਬਾਜਾ ਵੱਜਦਾ। ਉੱਥੇ ਦਾ ਮੰਤਰ ਜਿਹੜਾ ਬੜਾ ਕਲਿਆਣਕਾਰੀ ਹੈ, ਅਤੇ ਜੇ ਗੁਰੂ ਸਾਹਿਬ ਕਿਰਪਾ ਨਾ ਕਰਦੇ, ਅੱਜ ਜਿੰਨੀਆਂ ਨਵੀਆਂ ਨਵੀਆਂ ਸ਼ਾਖਾਂ 'ਚ ਦੇਖ ਰਹੇ ਹਾਂ, ਇਹ ਕਿੱਥੋਂ ਲੱਜਣੀਆਂ ਸੀ। ਹੁਣ ਤਾਂ ਗਿਰਗਿਟ ਵਾਂਗ ਬੜੇ ਰੰਗ ਬਦਲ ਬਦਲ ਕੇ ਦਿਖਾ ਰਹੇ ਹੈ। ਸੋ ਇਸ ਵਾਸਤੇ ਪਾਤਸ਼ਾਹ ਕਿਰਪਾ ਕਰਦੇ, ਜਿਹੜੇ ਵੀ ਸਿਆਣੇ ਬੰਦੇ ਉਹ ਤਾਂ ਸਮਝਦੇ ਨਾ ਕਿ ਸੱਚੇ ਪਾਤਸ਼ਾਹ ਤੇਰੇ ਵਰਗਾ ਹੋਰ ਕੋਈ ਸੱਜਣ ਮਿੱਤਰ ਹੈ ਨਹੀਂ।
ਜੋ ਤੂੰ ਰੱਖੈ ਤਿਵ ਹੀ ਰਹਿਣਾ।
ਜਿਉਂ ਆਪ ਜੀ ਸਾਨੂੰ ਰੱਖਣਾ ਚਾਹੁੰਦੇ ਅਸੀਂ ਉਵੇਂ ਰਹਿਣਾ। ਦੁੱਖ ਦਿਓ ਤਾਂ ਵੀ ਤੇਰੇ ਸੇਵਕ, ਸੁੱਖ ਮਿਲੇ ਤਾਂ ਵੀ, ਕਿਉਂਕਿ ਜੇ ਸੁੱਖ ਆ ਤਾਂ ਤੇਰੀ ਬਖਸ਼ਿਸ਼ ਆ, ਦੁੱਖ ਆ ਤਾਂ ਸਾਡਾ ਦੁੱਖ ਕਰਮ ਹੀਣਾ। ਉਹ ਦੁੱਖ ਭੋਗਣ ਤੋਂ ਵੀ ਘਬਰਾਉਂਦੇ ਨੇ। ਤੇਰਾ ਪ੍ਰਾਰਭ ਦੇ ਅਨੁਸਾਰ ਦੁੱਖ ਹੈ, ਉਹਨੂੰ ਭੋਗ ਲਓ, ਅਤੇ ਜੰਮਣ ਵਾਰ ਤਾਂ ਹੀ ਮਿਟੇਗਾ। ਭੋਗਣ ਵਾਸਤੇ ਫਿਰ ਆਉਣਾ ਤਾਂ ਪੈਣਾ ਹੀ ਆ, ਕਈ ਤਾਂ ਹੁਣ ਜਾਣ ਕਾਲੇ ਚਲਾਉਣੇ ਹੈ। ਅਤੇ ਗੁਰਸਿੱਖ ਨੇ ਇਹ ਵੀ ਅਰਦਾਸ ਨਹੀਂ ਕੀਤੀ, ਦੁੱਖ ਵਿੱਚ ਮੇਰੀ ਰੱਖਿਆ ਕਰੋ। ਭਗਤਾਂ ਨੇ ਅਰਦਾਸ ਕੀਤੀ ਨਾ ਮੇਰੀ ਰੱਖਿਆ ਕਰੋ, ਗੁਰਸਿੱਖ ਨੇ ਨਹੀਂ ਕੀਤੀ। ਹੁਣ ਇਹ ਕਿਹਾ ਤੇਰਾ ਭਾਣਾ ਮੰਨਿਆ ਜਾਏ, ਤੇਰੀ ਸਿੱਖੀ 'ਚ ਪੂਰੇ ਉਤਰੀਏ, ਧਰਮ ਵਿੱਚ ਦ੍ਰਿੜ ਹੋਈਏ। ਬੰਦ ਬੰਦ ਘੱਟ ਹੋ ਰਿਹਾ ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਅਰਦਾਸ ਕਰਦੇ ਅਤੇ ਮਹਾਰਾਜ ਉਧਰੇ ਆਉਂਦੇ ਨਾ, ਤਾਰੂ ਸਿੰਘ ਦੇ ਨਾਂ ਆਉਂਦੇ, ਸ਼ੁਭੇਗ ਸਿੰਘ ਸੁਹਾਜ ਸਿੰਘ ਦੇ ਨਾਂ ਆਉਂਦੇ। ਕੀ ਉਹਨਾਂ ਕੋਲ ਪ੍ਰਹਲਾਦ ਵਾਲੀ ਭਗਤੀ ਹੈ ਨਾ, ਸਰ ਧਰੁਮ ਵਾਲੀ ਭਗਤੀ ਹੈ ਨਾ, ਬਹੁਤ ਕੁਝ ਸੀ। ਆਪ ਵੀ ਉਹਨਾਂ 'ਚ ਬੜੀ ਸਮਰੱਥਾ ਸੀ, ਪਰ ਉਹਨਾਂ ਨੇ ਕਿਹਾ ਜੇ ਤੇਰੀ ਰਜ਼ਾ ਇਸੇ ਤਰ੍ਹਾਂ ਇਹ ਵੀ ਠੀਕ ਹੈ। ਤਾਂ ਹੀ ਕਹਿੰਦਾ ਸਭ ਤੋਂ ਵੱਡੇ ਭਾਵ ਗੁਰਸਿੱਖਾਂ ਦੇ, ਪਹਿਲਾਂ ਸਾਰੇ ਗਿਣੇ ਆ, ਫਿਰ ਗੁਰਸਿੱਖ ਨੂੰ ਕਿਹਾ ਕਿ ਗੁਰਸਿੱਖ ਦਾ ਦਰਜਾ ਜਿਹੜਾ ਨਾ ਉਹ ਬਹੁਤ ਵੱਡਾ ਦਰਜਾ। ਹਜ਼ਾਰ ਵਸਤੂ ਨੂੰ ਜਰ ਜਾਣਾ, ਦੁੱਖ ਤੋਂ ਸਹਾਇਤਾ ਕਰਨੀ, ਮਾਲਕ ਅੱਗੇ ਬੇਨਤੀ ਮਾੜੀ ਤੇ ਹੈ ਨਹੀਂ, ਮਾਲਕ ਰੱਖਿਆ ਕਰਦਾ। ਪਰ ਇਹ ਹੋਰ ਵੀ ਕਮਾਲ ਦੀ ਸਿੱਖੀ ਦੀ ਗੱਲ ਹੈ, ਇਤਨੇ ਵੱਡੇ ਸੰਕਟ ਵੀ ਆਏ ਅਤੇ ਫਿਰ ਵੀ ਮਹਾਰਾਜ ਨੇ ਇਹ ਨਹੀਂ ਕਿਹਾ ਬਚਾ ਲਓ, ਕਹਿੰਦੇ ਜਦ ਤੁਹਾਡੇ ਹੁਕਮ 'ਤੇ ਹੀ ਹੈ ਤਾਂ ਫਿਰ ਕਿਹੜੀ ਗੱਲ ਹੈ। ਇਹ ਭਾਣਾ ਇਸੇ ਤਰ੍ਹਾਂ ਹੀ ਹੈ। ਸੋ ਇਸ ਵਾਸਤੇ ਜਿਵੇਂ ਤੁਸੀਂ ਕਰਦੇ ਰਹੋ, ਦੁੱਖ ਆਵੇ ਸੁੱਖ ਆਵੇ, ਅਸੀਂ ਤੇਰੇ ਭਾਣੇ ਰਜ਼ਾ ਵਿੱਚ, ਇਹ ਵੀ ਠੀਕ ਹੈ।
ਦੁੱਖ ਸੁੱਖ ਦੇਵੈ ਕਰੈ ਸੋਈ।
ਦੁੱਖ ਸੁੱਖ ਦੇਣ ਵਾਲਾ ਉਹੀ ਹੈ, ਜਿਵੇਂ ਉਹ ਕਰਦਾ ਹੈ ਉਵੇਂ ਕਿਵੇਂ ਹੀ ਠੀਕ ਹੈ।
ਆਸਾ ਮਨਸਾ ਤੂੰ ਬਨਾਸਤ।
ਉਹ ਜਿਹੜੇ ਗੁਰਸਿੱਖ ਪਿਆਰੇ, ਆਸਾ ਇਸ ਲੋਕ ਦੀ ਇੱਛਾ, ਮਨਸਾ ਅਗਲੇ ਲੋਕਾਂ ਦੀ, ਇਹ ਦੋਨੋਂ ਹੀ ਨਾਸ ਹੋ ਗਏ। ਇੱਥੇ ਵੀ ਕਿਸੇ ਪਦਾਰਥ ਦੀ ਇੱਛਾ ਨਹੀਂ। ਹੁਣ ਜਿਵੇਂ ਸਨਾਤਨ ਮੱਤ ਉਸ ਵਰਗ ਦੀ ਇੱਛਾ ਕਰਦੇ ਜਿਹੜੇ ਜਗ ਜੋ ਕਰਦੇ, ਅਤੇ ਮੁਸਲਮਾਨ ਵੀ ਭਿਸ ਦੀ ਇੱਛਾ ਕਰਦੇ, ਭਿਸ ਕਹਿੰਦੇ ਉਸ ਵਰਗ ਕਹਿੰਦੇ ਗੱਲ ਤਾਂ ਹੋਈ ਹੈ। ਕੰਨੇ ਐਵੀ ਹੱਥ ਘੁਮਾ ਕੇ ਫੜ ਲਿਆ, ਸਿੱਧਾ ਬਲਿਆ ਗੱਲ ਹੋ ਗਈ ਹੈ। ਸੋ ਇਹ ਸਵਾਦ ਤੋਂ ਕਹਿੰਦੇ ਜਿਹੜਾ ਬਣ ਜੂਗਾ ਉਹ ਭਿਸ ਜਾਊਗਾ, ਉੱਥੇ ਹੂਰਾਂ ਮਿਲਣਗੀਆਂ, ਪਦਾਨਾਂ ਅਤੇ ਮੁਕੜਾਂ ਮਿਲੇਗਾ। ਉੱਥੇ ਜੇ ਸੁਨਹਿਰੀ ਦੁਪਹਿਰੀ ਨਹਿਰਾਂ ਵਗਦੀਆਂ, ਉੱਥੇ ਅੰਗੂਰਾਂ ਦੀ ਸ਼ਰਾਬ ਮਿਲੂਗੀ, ਫਲਾਨਾ ਮਿਲੇਗਾ। ਇਹੋ ਜਿਹੀਆਂ ਆਸਾਂ ਰੱਖੀ ਬੈਠੇ ਆ। ਇਸ ਵਾਸਤੇ ਉਹ ਸ਼੍ਰੀ ਰਾਮ ਰਾਜ ਜੀ ਗਏ ਸੀ ਨਾ, ਅਤੇ ਕੋਈ ਹਾਜੀ ਆਇਆ ਮੱਕੇ ਦਾ, ਹਾਜੇ ਕਰਕੇ ਉੱਥੋਂ ਫਿਰ ਕੋਈ ਉਹ ਰੂਟ ਲਿਆਇਆ, ਪਿੰਡ ਦੀ ਵੇਰ ਸੀ ਸ਼ਾਇਦ ਉੱਧਰ ਦੇ, ਅਤੇ ਰੰਗ ਜੇ ਬੜੇ ਮਿੱਠੇ ਕਮਾਲ ਦੀ ਗੱਲ ਕਿ ਮੁਹੰਮਦ ਸਾਹਿਬ ਦੇ ਦੇਸ ਦੇ ਆ ਰਾਮ ਰਾਜ ਨੂੰ ਕਹਿਣ ਲੱਗਾ ਅਤੇ ਦੇਖੋ ਸਾਡੇ ਤੀਰਥ 'ਤੇ ਮੁਸਲਮਾਨਾਂ ਸਵਾ ਕੋਈ ਜਾ ਹੀ ਨਹੀਂ ਸਕਦਾ, ਤੁਹਾਡੇ 'ਚ ਹੈ ਸਮਰੱਥਾ ਜਾਣ ਦੀ। ਸ਼੍ਰੀ ਰਾਮ ਰਾਜ ਜੀ ਕਹਿੰਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ, ਭਾਈ ਬਾਲਾ ਮਰਦਾਨਾ ਜੀ ਗਏ, ਉਹਨੇ ਮੱਕਾ ਘੁਮਾਇਆ, ਉਹਨਾਂ ਦੇ ਕਿੰਗਰੇ ਝੁਕ ਗਏ, ਯਾਰੀ ਕਲਾ ਦਿਖਾਈ, ਕਿਉਂ ਨਹੀਂ ਹੋ ਸਕਦਾ। ਕਹਿੰਦੇ ਵੀ ਮੈਨੂੰ ਇਹ ਮੇਵੇ ਖਿਲਾਓ, ਉਹ ਚਾਦਰ ਕੁੱਕਲ ਮਾਰ ਕੇ ਬੈਠੇ ਸੀ ਅਤੇ ਮੁੱਠ ਭਰੀ ਹੋਈ, ਕਹਿੰਦੇ ਲੈ ਖਾ ਲਾ। ਜਿਹੜੇ ਹੁਣ ਰੰਗ ਬਣਾ ਕੇ ਦੇਖਦਾ ਭੋਜਨ, ਕਹਿੰਦਾ ਉਹ ਤਾਂ ਉੱਥੋਂ ਆਉਂਦਿਆਂ ਥੋੜ੍ਹੇ ਜਿਹੇ ਸੁੱਕ ਗਏ ਆ, ਇਹਦਾ ਬਿਲਕੁਲ ਐਂ ਜਿਵੇਂ ਹੁਣੇ ਤੋੜੇ ਆ। ਕਹਿਣ ਲੱਗੇ ਗੁਰੂ ਦੇ ਪੁੱਤਰ ਵਿੱਚ ਕਿੰਨੀਆਂ ਕਰਾਮਾਤਾਂ, ਬੜਾ ਕਾਇਲ ਹੋ ਗਿਆ, ਕਹਿੰਦਾ ਮੈਂ ਹੁਣ ਇਹਨਾਂ ਨੂੰ ਨਾਲ ਹੀ ਰੱਖਣਾ, ਇਹਨਾਂ ਨੂੰ ਜ਼ਹਿਰ ਵਾਲੀ ਪੁਸ਼ਾਕ ਵੀ ਪਹਿਨਾਈ, ਕੁਛ ਨਹੀਂ ਹੋਇਆ, ਔਰ ਖੂਹ ਦੇ ਚਾਦਰ ਦੇ ਉੱਤੇ ਬਹਾ ਲਿਆ ਚੌਂਕੀ ਰੱਖ ਕੇ, ਉਹ 'ਚ ਡਿੱਗੇ ਨਹੀਂ, ਸਾਡਾ ਗਿਆ ਅਸੀਂ ਡਿੱਗੇ ਹਾਂ, ਉਹ ਜੁਆ ਹੋ ਜਾਏਗਾ। ਫਿਰ ਪਾਲਕੀ ਚੁੰਮੇ ਆ ਗਏ, ਫਿਰ ਇਸੇ ਤਰ੍ਹਾਂ ਹੀ ਹੋਰ ਬਹੁਤ ਕਰਾਮਾਤਾਂ ਦਿਖਾਈਆਂ। ਬਹਾਦਰਾਂ ਦਾ ਜ਼ਿਕਰ ਆਮ ਇਤਿਹਾਸ ਮਿਲਦਾ, ਕਹਿੰਦੇ 365 ਦਿਖਾਈਆਂ। ਫਿਰ ਕਹਿੰਦਾ ਹੁਣ ਇਹਨਾਂ ਨੂੰ ਮੈਂ ਨਾਲ ਹੀ ਰੱਖਣਾ, ਹਰ ਵੇਲੇ ਹਰ ਮੇਰੀ ਲੋੜ ਪੂਰੀ ਕਰਨ। ਸੋ ਇਸ ਵਾਸਤੇ ਇਹ ਤਾਂ ਹੈ ਜਿਹੜੇ ਇਹਨਾਂ ਪ੍ਰਲੋਭਨਾਂ 'ਚ ਫਸੇ ਹੋਏ ਆ ਕਿ ਉੱਥੇ ਦੇ ਪਦਾਰਥ ਮਿਲ ਜਾਣਗੇ ਇੱਥੇ ਦੇ, ਪਰ ਜਿਹੜਾ ਗੁਰੂ ਦਾ ਪਿਆਰਾ ਉਹ ਦੁੱਖ ਆ ਜਾਏ ਸੁੱਖ ਆ ਜਾਏ, ਜਿਵੇਂ ਵੀ ਗੁਰੂ ਮਹਾਰਾਜ ਅਕਾਲ ਪੁਰਖ ਦਾ ਹੁਕਮ ਆ, ਉਹ ਕਹਿੰਦੇ ਇਹਦੇ 'ਚ ਠੀਕ ਆ ਅਤੇ ਉਹ ਤਾਂ ਫਿਰ ਇਹ ਸਵਰਗਾਂ ਅਤੇ ਨਰਕਾਂ ਤੋਂ ਉੱਪਰ ਚਲਾ ਨਾ, ਉਹਨਾਂ ਦਾ ਰਸਤਾ ਹੀ ਵੱਖਰਾ। ਹੁਣ ਗਰੜ ਪ੍ਰਾਣ ਦੀ ਕਥਾ ਹੋ ਰਹੀ ਸੀ ਨਾ, ਜਿਵੇਂ ਪਾਤਸ਼ਾਹ ਤੋਂ ਨਿਤਾਨੰਦ ਪੰਡਿਤ ਉੱਥੇ ਉਹ ਚਾਰ ਸਿੰਘ ਖੜ੍ਹੇ ਸੀ, ਕਹਿੰਦੇ ਜੀ ਪੰਡਿਤ ਕੀ ਕਰ ਰਿਹਾ ਉੱਥੇ, ਸਾਲ 'ਚ ਜੀਵ ਆਤਮਾ ਜਾਂਦੀ ਸੀ ਆਤਮਾ 'ਚ, ਇੱਕ ਕਹਿੰਦਾ ਮੈਂ ਤੇ ਅੱਠਾਂ ਪੈਰਾਂ 'ਚ, ਦੂਆ ਕਹਿੰਦਾ ਚਾਰ ਪੈਰਾਂ, ਤੀਆ ਕਹਿੰਦਾ ਨਹੀਂ ਜਵਾਨੀ ਤਾਂ ਜ਼ਿਆਦਾ ਇੱਕ ਪੈਰ, ਇਹ ਕਹਿੰਦਾ ਛੱਡ ਵੀ ਇੱਕ ਪੈਰ ਬਹੁਤ, ਮੈਂ ਤਾਂ ਇੱਕ ਅੱਖਾਂ ਮੀਟਣ ਚਮਕਣ ਜੀ। ਪੰਡਿਤ ਨੇ ਸੁਣ ਲਿਆ, ਕਹਿੰਦਾ ਮਹਾਰਾਜ ਇਹ ਗਰੜ ਪ੍ਰਾਣ ਝੂਠ ਬੋਲ ਰਿਹਾ ਜਾਂ ਤੁਹਾਡੇ ਸਿਰ? ਮਹਾਰਾਜ ਕਹਿੰਦੇ ਵੀ ਤੇਰਾ ਗਰੜ ਪ੍ਰਾਣ ਵੀ ਠੇਕ ਗਿਆ, ਉਹਦਾ ਪਾਪੀਆਂ ਪੁੰਨੀਆਂ ਦੀ ਗੱਲ ਕਰਦਾ, ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਆ, ਦੂਰ ਰਹੀ ਉਹ ਜੰਮ ਕੀ ਵਾਰ, ਜਿਹਨਾਂ ਦਾ ਤਾਂ ਰਸਤਾ ਹੀ ਵੱਖਰਾ। ਕਹਿਣ ਲੱਗੇ ਕੋਈ ਗੱਲ ਇਹ ਆ, ਹੁਣ ਇਉਂ ਨਹੀਂ, ਉਹਨੀ ਕਹਿ ਸ਼ਿਕਾਇਤ ਲਾਤੀ ਮਹਾਰਾਜ ਕੋਲ। ਮਹਾਰਾਜ ਕਹਿੰਦੇ ਨਹੀਂ ਘਬਰਾ, ਇਹ ਤਾਂ ਬਖਸ਼ ਚੱਲੀ, ਇਹਨੂੰ ਦਿਖਾ ਦਿਓ ਪੰਡਿਤ ਨੂੰ, ਫਿਰ ਹੀ ਦੇਖੀ ਉਹਨਾਂ ਨੂੰ। ਕਹਿਣ ਲੱਗੇ ਪੀੜ ਵੇ ਅੱਖਾਂ, ਉਹ ਖਿੰਨ ਜੇ ਦਿਖਾ ਦਿੱਤਾ। ਸੋ ਇਸ ਕਰਕੇ ਕਹਿੰਦੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਿੱਖ ਆ ਕਮਾਈ ਵਾਲੇ, ਉਹਨਾਂ ਦੀ ਮਾਨਤਾ ਬਹੁਤ ਹੈ, ਫਿਰ ਵੀ ਉਹ ਰਜ਼ਾ ਵਿੱਚ ਰਹਿੰਦੇ, ਭਾਣੇ ਵਿੱਚ ਰਹਿੰਦੇ ਹਨ।
ਆਸਾ ਮਨਸਾ ਦੋਪਨਾਸਤ,
ਉਹਨਾਂ ਦੀਆਂ ਇਸ ਲੋਕ ਦੀਆਂ ਇੱਛਾ ਅਗਲੇ ਲੋਕ ਦੀਆਂ ਸਾਰੀਆਂ ਨਾਸ ਹੋ ਗਈਆਂ, ਉਹ ਪੂਰ ਹੋ ਗਏ, ਨਿਸ਼ਕਾਮ ਹੋ ਗਏ ਹਨ।
ਆਸ ਨਰਾਸ ਭਾਈ,
ਇਹ ਤਿੰਨਾਂ ਗੁਣਾਂ ਦੀਆਂ ਜਿਹੜੀਆਂ ਆਸਾਂ ਸੀਆਂ, ਇਹਨਾਂ ਤੋਂ ਨਿਰਾਸ਼ਤਾ ਹੋ ਗਈ। ਦੁਨੀਆਂ ਦਾ ਕੋਈ ਮਾਇਆ ਪਦਾਰਥ ਪਰਲੋਕਨ ਚਮੜਾ ਦਮੜਾ ਉਹਨਾਂ ਨੂੰ ਪਰਵਾਹ ਨਹੀਂ ਸਕਦਾ ਹੈ।
ਤੁਰੀ ਅਵਸਥਾ ਗੁਰਮੁਖ ਪਾਈ ਹੈ,
ਉਹ ਜਿਹੜੇ ਗੁਰਮੁਖ ਪਿਆਰੇ ਹੈ, ਤੁਰੀਆ ਅਵਸਥਾ ਜਿਹੜੀ ਗਿਆਨ ਅਵਸਥਾ ਹੈ ਚੌਥੀ ਭੂਮਿਕਾ, ਕਿਉਂਕਿ ਸੱਤ ਦਸੀਆਂ ਨੂੰ ਇੱਕ ਤਾਂ ਹੈਗੀ ਹੈ ਸ਼ੁਭ ਇੱਛਾ, ਸੋ ਵਿਚਾਰਨਾ ਤਨੂ ਮਾਨਸਾ ਬਾਛਣ ਸੂਖਮ ਹੋ ਜਾਣੀਆਂ, ਫਿਰ ਸਤਵਾਪਤੀ ਪਦਾਰਥ ਭਾਵਨੀ ਹੈ, ਅਤੇ ਇਸ ਤਰ੍ਹਾਂ ਫਿਰ ਇਹ ਜਿਹੜੀ ਦੁਬੀਆ ਅਵਸਥਾ ਆਦਿਕ ਹੈਗੀ ਹੈ, ਇਹ ਗਿਆਨ ਅਵਸਥਾ, ਇਸ ਨੂੰ ਜੀਵਨ ਮੁਕਤੀ ਔਰ ਸਰੀਰ ਤੋਂ ਬਾਅਦ ਵਧੇ ਮੋਕਸ਼ ਦਾ ਆਨੰਦ ਪਾਉਂਦੇ ਹੈ। ਇਹ ਜਿਹੜੀ ਤੁਰੀਆ ਅਵਸਥਾ ਗਿਆਨ ਅਵਸਥਾ ਹੈ, चौथे सुनने जो नर जाने ताको पाप न पुन्नम चौथे सुन का जाने पेयो पार ब्रह्म अपरंपर देयो इस अवस्था नु को गुरमुख प्यारे प्राप्त कर लेंदे हन
संत सभा की ओट लही
ये अवस्था किन्हां नु मिलदी है क्योंकि कई तरह दियां सभा ने नौजवान सभा स्त्री सभा तो कुसरे भी बनाई करते है नौजवान सभा ये सिंह सभा है ते सिद्ध सभा है एक संत सभा सिद्ध सभा कर आसन बैठे संत सभा जयकार गुरु नानक साहब ने अपनी सभा का नाम संत सभा रखा जिले गए समेर पर्वत उठे सिद्धां दी सभा लगी हुई थी ना वो अपनी खान पुरान से लगे हुए थी कल बढ़िया रीतियां सुधियां जी तो काल दिखा लगे गुड रहा कुछ कर रहा गुड रहा मुका रहा मरदाना जी कहते कहते घबरा और छड़ी खड़ा टोटर च मार मार सारे ला रहे जी कहीं सो इस वास्ते संत सभा जयकारो कहा है संत सभा की कोट लई जी संतां की सभा सी महापुरखों की उदी कोट उदा आसरा लिया है
ज्ञान ध्यान सगले सब जप तप
जिन्हें भी दुनिया के ज्ञान आ दुनिया के ध्यान आ दुनिया के जप तप हन
जिस हर हिरदै अलख भेवा
जिन्होंने अलख लख्या ना जाने वाला जी का भेद नहीं पाया जाता वो नाम का सिमरन कर लिया ना उन्होंने सारा कुछ ये पिछों ही प्राप्त हो इस चीज़ों का बहुत सारे फिर जाने क्योंकि जी आप सेवा करते हैं थोड़ा तप है हाँ देखो साढ़े 500 साल गुरपुरब दियारियों और श्री मान संघवाल जगतार सिंह जी उन्होंने सेवा मिली है कि इतनी स्पीड ना चल रही है उधर गेटा की सेवा इधर सरावान की सेवा इधर पार्किंग उत्ते सरावान अज पहली मंजिल का लैंटर पैना अगे भी एक दिन बेनती की कि महापुरखों वालों वचन से कि असं बारहों संगत दे आने तो ठंड का मौसम है 10 ही बज जाते हैं शाम के टाइम ना जाना हों इलाके बेनती करो कि पिंड कि जड़े गुरुद्वारे प्रबंधक कमेटियां 5 सरपंच गुरु महाराज के घर की यह सेवा कोई तन करके मन करके तन करके नहीं तो शरीर करके तो कर ही सकते हैं ना वध तो वध आ के संगत सेवा कर सो इस वास्ते अज देखो बड़ी शीघ्रता बड़ी तेज रफ्तार के नाल सेवा चलाई हुई है 6 गेट है और इस तरह सरावान पहली सराह के नाल भी बन रही है 3 मंजिला इधर भी है पार्किंग भी है भी उधर 8 साल की शुरू की हुई है तो देखो तरन तार किड्डा वड्डा हस्पताल सारे हिंदुस्तान लैवल से इन्हों सेवा चल दिया है धन दे है जो सेवादार भी भाई धन है जोड़े सेवा नाल मुंडे ना मुंडा जोड़ के करते हैं इस वास्ते जो पहली मंजिलदार 10 बजे लेंटर शुरू करना तो संगत वो तो वह सेवा करके लाए लो क्योंकि त्रिक सेवा बिन हाथ पैर हो निर्भल सब करनी सो इस वास्ते भागों वाले है वो सेवा करते क्योंकि महाराज ने आप शहर भी वसाए सरोवरों दियाँ सेवा बौलियां लाइया तो दरबार बनाए कथा कीर्तन आरंभ कराए लंगर दियाँ दीवाना दियाँ ये महाराज आपे कर गए तो बाबा पीर मंदास जी मेहर कर गए बाबा गुरमुख सिंह बाबा साधु सिंह इस वेले उन्होंने स्थान के जोड़े मुख सेवादार है वो श्रीमान बाबा जगतार सिंह जी बाकी जिन्हें भी डेरे आ वो इस शाखा च निकले भावें आपको अपने सारे जी समर्था सेवा करते हैं जड़ी ये संपर्दा इन्हों का केंद्र या मुख सेवादार है वह श्रीमान बाबा जगतार सिंह जी है इतने डला साहब भी ਅੰਤਰ ਜਾਮਤਾ ਸੰਤ ਭਾਟ ਵੀ ਹੱਟ ਸਾਹਿਬ ਦੀ ਬੇਰ ਸਾਹਿਬ ਦੀ ਅਤੇ ਸਾਰੇ ਸੇਵਾ ਤੁਹਾਡੇ ਵੀ ਇੱਥੇ ਕਰ ਰਹੇ ਹੈ ਅਤੇ ਹੁਣ ਇਹ ਸੇਵਾ ਇਹ ਵੀ ਮਹਾਂਪੁਰਖਾਂ ਨੂੰ ਗੇਟਾਂ ਦੀ ਇਹ ਸੇਵਾ ਮਿਲੀ ਹੈ ਅਤੇ ਇਲਾਕੇ ਵਾਲਿਆਂ ਦਾ ਵੀ ਇਹ ਬੜਾ ਫਰਜ਼ ਹੈ ਸਾਰੇ ਨਗਰਾਂ ਵਾਲੇ ਆ ਕੇ ਵਾਰੀ ਬੰਨ ਲਓ ਅਤੇ ਆ ਕੇ ਤਾਂ ਰੁੱਤ ਵੀ ਵਿਹਲੀ ਹੈ ਕਣਕਾਂ ਬੀਜੀਆਂ ਹੋਈਆਂ ਚੱਲ ਰਹੀਆਂ ਪਾਣੀ ਪੂਣੀ ਲੱਗੇ ਹੈ ਅਤੇ ਸਮਾਂ ਕੱਢ ਕੇ ਐਵੇਂ ਢਾਣੇ 'ਚ ਬਹਿ ਕੇ ਗੁਰੂ ਪਕੌੜਿਆਂ 'ਚ ਮਿਲਣਾ ਨਹੀਂ ਸੇਵਾ ਕਰੋਂਗੇ ਗੁਰੂ ਮਹਾਰਾਜ ਦੀਆਂ ਵੀ ਬਖਸ਼ਿਸ਼ਾਂ ਕਿ ਤੁਹਾਡਾ 550 ਸਾਲ 'ਚ ਯੋਗਦਾਨ ਵੀ ਪੈ ਜਾਏਗਾ ਸੁਆਓ ਗੁਰੂ ਮਹਾਰਾਜ ਕਿਰਪਾਲਤਾ ਕਰਦੇ ਹਨ
ਨਾਨਕ ਰਾਮ ਨਾਮ ਮਨ
ਰੱਤਾ ਗੁਰਮੁਖ ਪਿਆਰਿਆਂ ਦਾ ਜਿਹੜਾ ਮਨ ਆ ਉਹ ਰਾਮ ਦੇ ਨਾਮ ਵਿੱਚ ਰੱਤਾ ਹੋਇਆ ਸਦਾਕਾਲ ਹੋਇਆ ਲਿਵਲੀਨ ਹੋਇਆ ਉਹਦੇ 'ਚ ਢੰਗ ਇਹੀ ਹੈ ਜਾਂ ਸੇਵਾ ਦਾ ਅਤੇ ਜਾਂ ਸਿਮਰਨ ਦਾ ਇਹ ਸੇਵਾ ਸਿਮਰਨ ਦੀ ਸਿੱਖਿਆ ਸਤਸੰਗ 'ਚ ਮਿਲਣੀ ਜਿਵੇਂ ਹੁਣ ਪ੍ਰੇਰਨਾ ਦਿੱਤੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿਹੜੀ ਸੇਵਾ ਆ ਇਹ ਬਹੁਤ ਮਹਾਨ ਅਤੇ ਨਾਲ ਸੇਵਾ ਕਰਦਿਆਂ ਮਹਾਨ ਕਿਉਂਕਿ ਬਾਬਾ ਗੁਰਮੁਖ ਸਿੰਘ ਸਾਹਿਬ ਤਾਂ ਜਾਂ ਸੱਠ ਜਪਜੀ ਸਾਹਿਬ ਦਸ ਸੁਖਮਣੀ ਸਵੇਰੇ ਸ਼ਾਮ ਸਤਨਾਮ ਸ਼੍ਰੀ ਵਾਹਿਗੁਰੂ ਦਾ 2 ਘੰਟੇ ਸਵੇਰੇ ਜਾਪ ਸ਼ਾਮ ਨੂੰ ਵੀ ਅਤੇ ਟੋਕਰੀ ਜਾਂ ਰੋੜੀ ਕੁੱਟਦੇ ਹਾਂ ਜਾਂ ਜੋ ਵੀ ਸੇਵਾ ਕਰਦੇ ਹਾਂ ਨਾਲ ਜਾਪ ਕਰਦੇ ਹਾਂ ਅਤੇ ਜੇ ਗੱਲਾਂ ਨਿੰਦਿਆ ਸ਼ੁਰੂ ਕਰਾਂਗੇ ਫਿਰ ਉਹ ਠੀਕ ਨਹੀਂ ਇਹ ਸੁਆਸ ਅਤੇ ਅੱਜ ਵੀ ਪਰੰਪਰਾ ਇਹਨਾਂ ਅਸਥਾਨਾਂ 'ਤੇ ਚੱਲਦੀ ਹੈ ਸੋ ਇਸ ਵਾਸਤੇ ਫਿਰ ਪੜ੍ਹੋ
ਨਾਨਕ ਰਾਮ ਨਾਮ ਮਨ ਰੱਤਾ
ਗੁਨਾ ਗੁਰਮੁਖ ਪਿਆਰਿਆਂ ਦਾ ਮਨ ਰਮੇ ਹੋਏ ਰਾਮ ਦੇ ਨਾਮ ਦੁਆਰਾ ਉਸ ਪਰਮਾਤਮਾ ਦੇ ਪ੍ਰੇਮ ਵਿੱਚ ਰਤਾ ਰਹਿੰਦਾ ਹੈ
ਗੁਰਮਤਿ ਪਾਏ ਸਹਿਜ ਸੇਵਾ
ਹਾਂ ਜਦੋਂ ਸਹਿਜ ਵਿਚਾਰ ਨਾਲ ਸੇਵਾ ਕੀਤੀ ਜਾਏ ਉਹਨਾਂ ਨੂੰ ਗੁਰੂ ਦੀ ਮੱਤ ਪ੍ਰਾਪਤ ਹੋ ਜਾਂਦੀ ਹੈ ਜਿਹਦੇ ਕੋਲ ਗੁਰੂ ਦੀ ਮੱਤ ਆ ਗਈ ਫਿਰ ਸਾਰੀਆਂ ਬਖਸ਼ਿਸ਼ਾਂ ਵੀ ਆ ਕੇ ਸਾਧ ਸੰਗਤ ਜੀ ਪ੍ਰਾਪਤ ਹੋ ਜਾਂਦੀਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਮੁਬਾਰਕ ਰਸਨਾਂ ਤੋਂ ਇਹ ਬਖਸ਼ਿਸ਼ ਹੋਈ ਬਾਣੀ ਦੇ ਵਿਚਾਰ ਆਪ ਸਾਰੀਆਂ ਸੰਤਾਂ ਨੇ ਸ਼ਰਵਣ ਕੀਤੇ ਹੈ ਗੁਰੂ ਮਹਾਰਾਜ ਕਿਰਪਾ ਕਰਨ ਆਪ ਸਾਰਿਆਂ ਦੀ ਹਾਜ਼ਰੀ ਦਾ ਪ੍ਰਵਾਨ ਕਰਨ ਸਭ ਨੂੰ ਨਾਮ ਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ ਪ੍ਰਬੰਧਕਾਂ ਦਾ ਸੰਤਾਂ ਦਾ ਸਮੂਹ ਸੇਵਾਦਾਰਾਂ ਦਾ ਭਾਈ ਧੰਨਵਾਦ ਹੈ ਖਾਲਸਾ ਪੰਥ ਵਿੱਚ ਏਕਤਾ ਪਾਕ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।